ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
ਹਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ੍ਰੀ ਵਾਹਿਗੁਰੂ।
ਦੇਸ਼ ਵਿਦੇਸ਼ ਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਹਰਮਨ ਰੇਡੀਓ ਦੇ ਅੰਮ੍ਰਿਤ ਵੇਲੇ ਦੇ ਅੰਮ੍ਰਿਤਮਈ ਪ੍ਰੋਗਰਾਮ ਗਾਓ ਸੱਚੀ ਬਾਣੀ ਰਾਹੀਂ ਅੰਮ੍ਰਿਤ ਭਿੰਨੀ ਬਾਣੀ ਦਾ ਆਨੰਦ ਮਾਣ ਰਹੇ ਰੱਬ ਵਰਗੇ ਸਰੋਤਿਆਂ ਨੂੰ ਜਿਉ ਆਇਆ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਕਿ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾਈ ਬੈਠੇ ਹੋ, ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਮਿਹਰ ਨਜ਼ਰ ਰਜ਼ਾ ਹੁਕਮ ਵਿੱਚ ਰਹਿ ਕੇ ਆਪਣੇ ਇਸ ਮਨੁੱਖਾ ਜਨਮ ਦਾ ਲਾਹਾ ਕੱਟ ਰਹੇ ਹੋਵੋਗੇ। ਤੋ ਅੱਜ ਵੀਕਐਂਡ ਹੈ ਤੇ ਵੀਕਐਂਡ ਦੇ ਮੌਕੇ ਤੇ ਆਪ ਜੀ ਇਸ ਪ੍ਰੋਗਰਾਮ ਵਿੱਚ ਕਥਾ ਵਿਚਾਰ ਸਰਵਣ ਕਰਦੇ ਹੋ ਤੇ ਆਪਾਂ ਤਕਰੀਬਨ ਇੱਕ ਘੰਟੇ ਲਈ ਗੁਰਬਾਣੀ ਦੇ ਇਸ ਸਮੁੰਦਰ ਵਿੱਚ ਡੁੱਬੀ ਲਗਾਵਾਂਗੇ ਤੇ ਆਵਾਜ਼ ਦੀਆਂ ਲਹਿਰਾਂ ਦੇ ਉਸ ਪਾਰ ਤੁਸੀਂ ਵੀ ਤੇ ਇੱਧਰ ਮੈਂ ਤੇ ਮੇਰੇ ਨਾਲ ਸਾਥ ਦੇਣਗੇ ਸਰਦਾਰ ਅਮਨਦੀਪ ਸਿੰਘ ਸਿੱਧੂ। ਤੇ ਆਓ ਇਸ ਕਥਾ ਵਿਚਾਰ ਦੇ ਸਮੁੰਦਰ ਵਿੱਚ ਡੁੱਬੀ ਲਾਉਣ ਤੋਂ ਪਹਿਲਾਂ ਮੈਂ ਅਮਨਦੀਪ ਨੂੰ ਵੀ ਆਪਣੇ ਨਾਲ ਲੈ ਲਵਾਂ। ਅਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਸਰੋਤਿਆਂ ਨਿਮਿਤ ਹੱਥ ਜੋੜ ਕੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੁਹਾਡੀ ਸਰੋਤਿਆਂ ਤੱਕ ਵੀ ਪਹੁੰਚ ਗਈ ਤੇ ਸਰੋਤਿਆਂ ਵੱਲੋਂ ਵੀ ਬੜਾ ਸੋਹਣਾ ਰਿਸਪੋਂਸ ਸਾਨੂੰ ਮਿਲਦਾ ਜਦੋਂ ਅਸੀਂ ਗੁਰੂ ਦੀ ਗੱਲ, ਗੁਰਬਾਣੀ ਦੀ ਗੱਲ ਕਰਦੇ ਹਾਂ ਤੇ ਸਰੋਤੇ ਵੀ ਇਹਦੇ ਨਾਲ ਹੀ ਸਾਡੇ ਨਾਲ ਕਹਿ ਲਓ ਟੁੱਬੀ ਲਗਾਉਂਦੇ ਆ, ਨਿਹਾਲ ਹੋ ਰਹੇ ਨੇ
ਜੀ। ਬਿਲਕੁਲ, ਕਿਉਂਕਿ ਸਮਾਂ ਹੀ ਇਹੋ ਜਿਹਾ ਹੈ ਕਿ ਕਲਯੁਗ ਦਾ ਸਮਾਂ ਗੁਰੂ ਸਾਹਿਬ ਕਹਿ ਰਹੇ ਨੇ ਤੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਕੀਰਤਨ ਪ੍ਰਧਾਨ ਆ। ਬਾਣੀ ਦੀਆਂ ਵਿਚਾਰਾਂ ਜਿੰਨੀ ਦੇਰ ਹੁੰਦੀਆਂ ਨੇ ਇਹ ਵੀ ਇੱਕ ਕੀਰਤਨ ਹੀ ਹੈ। ਸਲਾਹ ਜਿਹੜੀ ਕਰਨੀ ਆ ਉਹ ਵੀ ਇੱਕ ਤਰ੍ਹਾਂ ਨਾਲ ਕਲਯੁਗ ਦਾ ਪ੍ਰਭਾਵ ਖਤਮ ਕਰਨ ਨੂੰ ਹੀ ਆ ਤੇ ਉਹ ਚੰਗਾ ਲੱਗਦਾ, ਮਨ ਨੂੰ ਆਨੰਦ ਆਉਂਦਾ ਆ। ਇੱਕ ਤਾਂ ਹੁੰਦਾ ਮਨ ਨੂੰ ਨੱਚ ਟੱਪ ਕੇ ਚਾਉ ਆਉਂਦਾ ਆ, ਪਰ ਗੁਰਬਾਣੀ ਦੇ ਨਾਲ ਜੁੜ ਕੇ ਪਰਮਾਤਮਾ ਦੀ ਗੱਲ ਯਾਦ ਕਰਕੇ ਮਨ ਨੂੰ ਆਨੰਦ ਆਉਂਦਾ ਆ। ਔਰ ਅੱਜ ਦੀਆਂ ਜਿਹੜੀਆਂ ਪੰਕਤੀਆਂ ਨੇ, ਪੌੜੀ ਆ, ਉਹ ਵੀ ਕਲਯੁਗ ਦੇ ਪ੍ਰਭਾਵ ਦੀ ਗੱਲ ਕਰ ਰਹੇ ਨੇ ਤੇ ਇਸ ਪ੍ਰਭਾਵ ਦੇ ਵਿੱਚ ਕਿਸ ਤਰ੍ਹਾਂ ਅਸੀਂ ਥੋੜੀ ਮਤ ਹੋਣ ਦੇ ਕਾਰਨ ਮੂਰਖਤਾ ਦੇ ਵਿੱਚ ਅਸੀਂ ਇਹ ਚਾਉ ਕਰੀ ਜਾ ਰਹੇ ਹਾਂ ਪਰ ਆਨੰਦ ਨਹੀਂ ਲੈ ਰਹੇ। ਸੋ ਉਸ ਦੇ ਬਾਰੇ ਅੱਜ ਅਸੀਂ ਇਸ ਪੌੜੀ ਦੇ ਵਿੱਚ ਜਿਹੜੀਆਂ ਗੁਰੂ ਪਾਤਸ਼ਾਹ ਨੇ ਲਿਖੀਆਂ ਨੇ, ਦੋ ਸ਼ਲੋਕ ਨੇ, ਉਹ ਆਪਾਂ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ।
ਅਮਨਦੀਪ, ਮੈਂ ਸਰੋਤਿਆਂ ਨਾਲ ਵੀ ਸਾਂਝ ਕਰਦੇ ਹਾਂ ਕਿ ਅੱਜ ਦੀ ਆਪਾਂ ਜਿਹੜੀ ਪੌੜੀ ਸਰਵਣ ਕਰਨ ਜਾ ਰਹੇ ਹਾਂ ਉਹ 11ਵੀਂ ਪੌੜੀ ਆਸਾ ਦੀ ਵਾਰ ਦੀ। ਇਹਦੇ ਵਿਗ਼ ਸਲੋਕ ਦੋਵੇਂ ਕਾਫੀ, ਤਿੰਨ ਸਲੋਕ ਨੇ ਤੇ ਦੋ ਕਾਫੀ ਲੰਬੇ ਨੇ ਤੇ ਪਰ ਜਿਹੜੀ ਗੱਲ ਜਿਵੇਂ ਤੁਸੀਂ ਕੀਤੀ ਆ ਕਲਯੁਗ ਦੀ, ਉਹ ਗੱਲ ਗੁਰੂ ਸਾਹਿਬ ਨੇ ਇਹ ਪਹਿਲੇ ਸਲੋਕ ਤੋਂ ਹੀ ਸ਼ੁਰੂ ਕਰ ਦਿੱਤੀ ਆ। ਬਕਲੂ ਆਇਓ ਰੇ ਇੱਕ ਨਾਮ ਬੋ ਬੋ, ਗੁਰੂ ਸਾਹਿਬ ਹੋਰ ਥਾਂ ਵੀ ਐਸੇ ਹੀ ਦ੍ਰਿਸ਼ਟਾਂਤ ਦਿੰਦੇ ਨੇ ਤੇ ਆਪਾਂ ਗੁਰਬਾਣੀ ਦੇ ਇਸ ਪ੍ਰਵਾਹ ਨੂੰ ਅੱਗੇ ਤੋਰਨ ਤੋਂ ਪਹਿਲਾਂ ਇੱਕ ਵਾਰ ਇਸ ਦਾ ਕੀਰਤਨ ਰੂਪ ਵਿੱਚ ਰਸ ਮੰਨ ਲਈਏ ਤਾਂ ਹੋਰ ਆਨੰਦ ਹੋਏਗਾ
ਜੀ। ਜੀ,
ਸਲੋਕ ਮਹਲਾ ਪਹਿਲਾ। ਸਤਿਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ, ਬਿਓ ਵੀ ਪਤ ਲੈ ਗਏ ਅੰਕੋ ਗਵੈ ਦਾਲ, ਜੇ ਕਹੋਏ ਤਾਂ ਗਵੈ ਰੁਤੀ ਉਰਤ ਹੋਏ, ਨਾਨਕ ਪਾਵੇ ਬਾਰਾ ਕੋਰੇ ਰੰਗ ਸੋਏ, ਭੈ ਵਿੱਚ ਖੁੰਮ ਚੜਾਈ ਹੈ ਸਰਮ ਪਹੁ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ। ਲਾਭਾ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ, ਕਾਮ ਨੇ ਸਤ ਪੁੱਛੀਏ ਬਹਿ ਵੇ ਕਰੇ ਵਿਚਾਰ, अंधी रहित ज्ञान मोहनी पाए प्रेम रदार ज्ञानी नचे बाजे बावे रूप करे सिगार ऊचे कुके वादा गावे जोधा का विचार मूर्ख पंडित हिकमत हुजित संजय करे प्यार
धर्मी धर्म करे गुमावे मंगे मोख द्वार जति सदावे जुगत न जाने छड पे कर बार सबको पूरा प्योवे कट न कोई आखे पत्रवाना पीछे पाइए तो नानक तो लिया जापे वधी सवजिग नानक सच्चा वेख सवे सबनी छाला मारिया करता करे सो होए अगे जात ना जो रहे अगे जियो नवे जिनकी लेखे पतवे चंगे सही के तुर कर्म जना को तुर पाया ता तिन्नी खसम ते आया इन जनता के वास कुछ नहीं तुझ वेखी जग तू पाया इकना नू तू मेल ले इक आपो तू दुखवाया गुर कृपा ते जानिया जिथे तुझे आप बुझाया सहजी सच समाया
सहजी सच समाया। ए अमनदीप जिवें आपां पहलां वी विचार करदे आं कि वार दीआं पौड़ियां इक दूसरे दे नाल ऐन माला वांग परोईआं होईआं गुरु साहिब ने
जी।
ਜਦੋਂ ਆਪਾਂ ਇਸ ਸਲੋਕ ਨੂੰ ਆਪਾਂ ਗਿਆਨਵੀਂ ਪੌੜੀ ਦੇ ਪਹਿਲੇ ਸਲੋਕ ਨੂੰ ਵਿਚਾਰਾਂਗੇ ਤੇ ਆਪਣੀ ਜੋ ਪਿਛਲੀ ਪੌੜੀ ਵਿਚਾਰਨਾ ਕੀਤੀ ਸੀ ਉਹਦੀ ਅੰਤਲੀ ਪੰਕਤੀ ਵੇਖੀਏ ਮਤ ਥੋੜੀ ਸੇਵ ਗਵਾਈ ਹੈ ਐਨ ਦੋਵੇਂ ਇੱਕ ਦੂਸਰੇ ਨਾਲ ਇਹ ਕਹਿ ਲਓ ਬਿਲਕੁਲ ਮਾਲਾ ਦੇ ਮਣਕਿਆਂ ਵਾਂਗ ਪਰੋਈ ਹੋਈ ਹੈ
ਜੀ। ਬਿਲਕੁਲ ਇਹੀ ਮਤਲਬ ਹੈ ਕਿ ਵਾਰ ਦਾ ਕਿ ਇੱਕ ਦੂਸਰੇ ਦੇ ਨਾਲ ਜੋੜ ਦੇਣਾ ਇੱਕ ਦੂਸਰੇ ਨੂੰ ਉਸ ਨੂੰ ਵਾਰ ਕਹਿੰਦੇ ਨੇ ਤੇ ਦਲਜੀਤ ਸਿੰਘ ਜੀ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ ਕਲਯੁਗ ਦੇ ਬਾਰੇ ਥੋੜਾ ਮੈਂ ਦੱਸਣਾ ਚਾਹੁੰਦਾ ਪੁਰਾਤਨ ਗ੍ਰੰਥਾਂ ਦੇ ਮੁਤਾਬਕ ਕਿ ਕਲਯੁਗ ਕਦੋਂ ਆਇਆ ਤੇ ਕਿਸ ਤਰ੍ਹਾਂ ਆਇਆ। ਇਹ ਚੌਥਾ ਯੁੱਗ ਚੱਲ ਰਿਹਾ ਕਲਯੁਗ ਦਾ ਤੇ ਇਸ ਤੋਂ ਪਹਿਲਾਂ ਦੁਆਪਰ ਤਰੇਤਾ ਤੇ ਫਿਰ ਸਤਯੁਗ ਸਾਰਿਆਂ ਨੂੰ ਪਹਿਲਾ ਯੁੱਗ ਰਿਹਾ ਆ। ਇਸ ਦੇ ਬਾਰੇ ਲੰਬੀ ਚੌੜੀਆਂ ਗੱਲਾਂ ਕਈ ਪ੍ਰੋਗਰਾਮ ਕੀਤੇ ਜਾ ਸਕਦੇ ਨੇ ਪਰ ਕਲਯੁਗ ਆਉਣ ਦੀ ਥੋੜ੍ਹੀ ਜਿਹੀ ਗੱਲ ਬੜੀ ਮਹੱਤਵਪੂਰਨ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਜਾਣ ਤੋਂ ਮਗਰੋਂ ਜਦੋਂ ਉਸ ਵੇਲੇ ਦਾ ਰਾਜਾ ਪ੍ਰੀਖਸ਼ਿਤ ਸੀਗਾ ਜਿਹੜਾ ਕਿ ਆਖਰੀ ਰਾਜਾ ਹੋਇਆ ਤ੍ਰੇਤੇ ਦਾ ਉਹ ਵੀ ਅਕਾਲ ਚਲਾਣਾ ਕਰ ਗਿਆ ਤੇ ਉਸ ਦਾ ਪੁੱਤਰ ਜਨਮੇਜਾ ਹੋਇਆ ਤੇ ਜਿਸਨੇ ਸਰਪਮੇਧ ਜੱਗ ਕੀਤਾ ਤੇ ਉਹ ਵੀ ਪੰਜਾਬ ਇਲਾਕੇ ਦੇ ਵਿੱਚ ਹੀ ਹੋਇਆ ਆ। ਤਾਂ ਜਦੋਂ ਇਹ ਕਥਾ ਆਉਂਦੀ ਹੈ ਕਿ ਸ਼੍ਰੀ ਕ੍ਰਿਸ਼ਨ ਦੇ ਸਰੀਰ ਛੱਡਣ ਤੋਂ ਬਾਅਦ ਕਲਯੁਗ ਦੇ ਰਾਜੇ ਨੂੰ ਜੰਗਲ ਦੇ ਵਿੱਚ ਸ਼ਿਕਾਰ ਖੇਡਦੇ ਸਮੇਂ ਨਾ ਉਸ ਦੇ ਰਾਜ ਦੇ ਵਿੱਚ ਆਉਣ ਦੀ ਆਗਿਆ ਮੰਗੀ ਕਲਯੁਗ ਨੇ ਪਰ ਰਾਜੇ ਨੇ ਮਨਜ਼ੂਰੀ ਨਹੀਂ ਦਿੱਤੀ ਕਹਿੰਦਾ ਨਹੀਂ ਮੈਂ ਨਹੀਂ ਆ ਸਕਦਾ। ਪਰ ਉਸ ਕਲਯੁਗ ਨੇ ਫਿਰ ਬਹਿਸ ਕੀਤੀ ਕਿ ਸ਼੍ਰੀ ਕ੍ਰਿਸ਼ਨ ਅਕਾਲ ਚਲਾਣਾ ਕਰ ਗਏ ਨੇ ਤੇ ਹੁਣ ਇਹ ਬਣਦਾ ਹੀ ਹੈ ਵਿਧਾਨ ਦੇ ਵਿੱਚ ਲਿਖਿਆ ਹੈ ਕਿ ਮੈਨੂੰ ਤੈਨੂੰ ਆਪਣੇ ਰਾਜ ਦੇ ਵਿੱਚ ਮੇਰੇ ਲਈ ਜਗ੍ਹਾ ਦੇਣੀ ਹੀ ਪੈਣੀ ਆ। ਸੋ ਮਿਹਨਤ ਕਰਨ ਤੇ ਪ੍ਰੀਸ਼ਤ ਨੇ ਫਿਰ ਉਹਨੂੰ ਪੰਜ ਥਾਵਾਂ ਦੇ ਉੱਤੇ ਆਗਿਆ ਦਿੱਤੀ। ਇਹ ਮਤਲਬ ਗ੍ਰੰਥ ਦੇ ਵਿੱਚ ਆਉਂਦਾ ਜਿਸ ਤਰ੍ਹਾਂ ਲਿਖਿਆ ਆ ਉਹ ਜਿਹੜੇ ਪੰਜ ਥਾਵਾਂ ਸਨ ਜਿੱਥੇ ਕਲਯੁਗ ਵਰਤਦਾ ਆ ਉਹ ਸੀ ਜਿੱਥੇ ਜੂਆ ਖੇਡਿਆ ਜਾਂਦਾ ਜਿੱਥੇ ਨਸ਼ਾ ਕੀਤਾ ਜਾਂਦਾ ਜਾਨਵਰਾਂ ਨੂੰ ਵੱਢਿਆ ਜਾਂਦਾ ਸਲੋਤਰਖਾਨਾ ਜਿੱਥੇ ਦੇਹ ਦਾ ਵਪਾਰ ਹੁੰਦਾ ਆ ਪ੍ਰੋਸਟੀਟਿਊਸ਼ਨ ਜਿੱਥੇ ਸੋਨਾ ਹੁੰਦਾ ਜਾਂ ਮਤਲਬ ਜਿੱਥੇ ਮਾਇਆ ਹੁੰਦੀ ਆ ਪਈ ਜਿਹਦੇ
ਮਾਇਆ
ਸੋ ਜਿੱਥੇ ਜੂਆ ਖੇਡਿਆ ਜਾਂਦਾ ਅੱਜ ਕੱਲ੍ਹ ਤੁਸੀਂ ਦੇਖਦੇ ਹੋਵੋਗੇ ਕਿ ਬੈਟਿੰਗ ਚੱਲਦੀ ਆ ਹਰ ਥਾਂ ਸੱਟੇਬਾਜ਼ੀ ਚੱਲ ਰਹੀ ਆ ਜੂਆ ਖੇਡਿਆ ਜਾਂਦਾ ਕਸੀਨੋ ਹੈ ਸ਼ਰਤਾਂ ਲਾਈਆਂ ਜਾਂਦੀਆਂ ਸੋ ਜਿੱਥੇ ਸ਼ਰਤਾਂ ਲੱਗਣ ਲੱਗ ਜਾਣ ਸਮਝ ਲਓ ਉੱਥੇ ਕਲਯੁਗ ਵਰਤ ਰਿਹਾ ਹੈ। ਜਿੱਥੇ ਨਸ਼ਾ ਕੀਤਾ ਜਾਂਦਾ ਆ ਉਹਦੇ ਬਾਰੇ ਦੱਸਣ ਦੀ ਲੋੜ ਹੀ ਨਹੀਂ ਉੱਥੇ ਤਾਂ ਪਹਿਲਾਂ ਹੀ ਕਲਯੁਗ ਤੁਹਾਨੂੰ ਪਤਾ ਹੀ ਆ ਕਿ ਭਰਪੂਰ ਹੋ ਜਾਂਦਾ ਇਕਦਮ ਹੀ ਤੇ ਜਿੱਥੇ ਜਾਨਵਰਾਂ ਨੂੰ ਵੱਢਿਆ ਜਾਂਦਾ ਜੀ ਦੀ ਹੱਤਿਆ ਕੀਤੀ ਜਾਂਦੀ ਆ ਉੱਥੇ ਵੀ ਕਲਯੁਗ ਪੂਰਾ ਵਰਤ ਰਿਹਾ ਹੈ। ਜਿੱਥੇ ਦੇਹ ਦਾ ਵਪਾਰ ਹੈ ਮਤਲਬ ਦੇਹ ਦਾ ਵਪਾਰ ਇਕੱਲਾ ਇਸਤਰੀ ਦਾ ਨਹੀਂ ਹੁੰਦਾ ਪ੍ਰੋਸਟੀਟਿਊਸ਼ਨ ਦਾ ਹੀ ਨਹੀਂ ਹੁੰਦਾ ਦੇਹ ਦਾ ਵਪਾਰ ਇਹ ਹੈ ਕਿ ਬੰਦੇ ਖਰੀਦੇ ਜਾਂਦੇ ਨੇ ਗੁਲਾਮੀ ਦੇ ਲਈ ਵੀ ਖਰੀਦੇ ਜਾਂਦੇ ਨੇ
ਜਿੱਥੇ ਖਨਨ
ਹੁੰਦਾ ਹਾਂਜੀ। ਹੁਣ ਅਮਰੀਕਾ ਨੇ ਇੱਕ 17-18 ਸਦੀ ਦੇ ਵਿੱਚ ਅਫਰੀਕਾ ਤੋਂ ਬਹੁਤ ਲੋਕ ਜਿਹੜੇ ਗੁਲਾਮ ਬਣਾ ਕੇ ਅਮਰੀਕਾ ਲੈ ਕੇ ਗਏ ਨੇ ਹਨਾ ਅਫਰੀਕਾ ਤੋਂ ਸੋ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਹਿੰਦੁਸਤਾਨ ਦੀਆਂ ਔਰਤਾਂ ਜਿਹੜੀਆਂ ਨੇ ਟਕੇ ਟਕੇ ਦੀਆਂ ਵੇਚੀਆਂ ਗਈਆਂ, ਉਹ ਵੀ ਇੱਕ ਵਪਾਰ ਹੈ, ਬੰਦੇ ਵੀ ਵੇਚੇ ਗਏ ਨੌਕਰ ਬਣਾ ਬਣਾ ਕੇ, ਸੋ ਉਹ ਵੀ ਇੱਕ ਕਲਯੁਗ ਵਰਤਿਆ ਪੂਰਾ। ਔਰ ਜਿੱਥੇ ਸੋਨਾ ਹੁੰਦਾ ਉਹ ਤਾਂ ਪਤਾ ਹੀ ਹੈ, ਜਿੱਥੇ ਪੈਸਾ ਆ ਗਿਆ ਉੱਥੇ ਫਿਰ ਇੱਕ ਦੂਜੇ ਨੂੰ ਮਾਰ ਮਰਾਈ ਜਾਂ ਛਲ ਕਪਟ ਹੋਣੇ ਸ਼ੁਰੂ। ਸੋ ਇਹ ਪੰਜ ਥਾਵਾਂ ਦੇ ਉੱਤੇ ਜਿਹੜਾ ਕਲਯੁਗ ਹੈ ਉਹ ਆ ਗਿਆ, ਅਤੇ ਇਸੇ ਤਰ੍ਹਾਂ ਜਿਹੜੀ ਕਲਯੁਗੀ ਸੋਚ ਹੈ ਉਸ ਦੇ ਰਾਜ ਦੇ ਵਿੱਚ ਦਾਖਲ ਹੋ ਗਈ ਸਾਡੇ ਇਸ ਕਲਯੁਗ ਦੇ ਵਿੱਚ। ਚਲਾਕੀ ਨਾਲ ਨਾ ਰਾਜੇ ਦੇ ਪਵਿੱਤਰ ਮਨ ਨੂੰ ਵੀ ਉਹਨਾਂ ਨੇ ਭੇਦ ਲਿਆ। ਸੋ ਇਹ ਜਿਹੜੀਆਂ ਪੰਜ ਚੀਜ਼ਾਂ ਇਹ ਇਕੱਲੀਆਂ ਬਾਹਰ ਨਹੀਂ ਦਿਖਾਈ ਦਿੰਦੀਆਂ, ਇਹ ਅਸਲ ਦੇ ਵਿੱਚ ਮਨ ਦੀਆਂ ਅਵਸਥਾਵਾਂ ਬਣ ਜਾਂਦੀਆਂ ਕਿ ਬੰਦੇ ਦਾ ਦਿਲ ਕਰਨ ਲੱਗ ਜਾਂਦਾ ਕਿ ਮੈਂ ਜੂਹਾ ਖੇਡਾਂ ਜਾਂ ਮੈਂ ਸ਼ਰਾਬ ਪੀਵਾਂ, ਨਸ਼ਾ ਕਰਾਂ, ਜਾਂ ਮੈਂ ਅੱਜ ਹੁਣ ਜਾਨਵਰਾਂ ਨੂੰ ਵੱਢ ਕੇ ਖਾਵਾਂ, ਜਾਂ ਫਿਰ ਮੈਂ ਆਪਣੀ ਪ੍ਰੋਸਟੀਟਿਊਸ਼ਨ ਕਰਾਂ, ਜਾਂ ਮੈਨੂੰ ਸੋਨਾ। ਇਹ ਇਕੱਲਾ ਇੱਦਾਂ ਨਹੀਂ ਵੀ ਜਿੱਥੇ ਪਿਆ ਉੱਥੇ ਹੀ ਹੈ, ਜਦੋਂ ਮਨ ਦੇ ਵਿੱਚ ਵੀ ਇਹ ਅਵਸਥਾ ਆ ਜਾਂਦੀ ਹੈ, ਸੋਚਣ ਲੱਗ ਜਾਂਦਾ ਤਾਂ ਉਹ ਵੀ ਕਲਯੁਗ ਵਰਤ ਰਿਹਾ ਹੁੰਦਾ। ਤੇ ਇਹਨਾਂ ਨੂੰ
ਮੈਨੂੰ
ਜੀ
ਜੀ ਜੀ ਮੈਨੂੰ ਇਹ ਜਾਪਦਾ ਕਿ ਕਲਯੁਗ ਸਾਡੇ ਦੇਸ਼ ਵਿੱਚ ਜਿਵੇਂ ਈਸਟ ਇੰਡੀਆ ਕੰਪਨੀ ਆਈ ਸੀ ਉਸੇ ਤਰ੍ਹਾਂ ਸਾਹਮਣੇ ਆ ਗਿਆ
ਜੀ, ਬਿਲਕੁਲ
ਸਾਰੀ ਦੁਨੀਆਂ।
ਔਰ ਇੱਥੇ ਇੱਕੋ ਹੀ ਦ੍ਰਿਸ਼ਟਾਂਤ ਹੈ ਕਿ ਕਲਯੁਗ ਉੱਥੇ ਨਹੀਂ ਵਰਤੇਗਾ ਜਿੱਥੇ ਪ੍ਰਭੂ ਦਾ ਕੀਰਤਨ ਹੋਏਗਾ, ਅਕਾਲ ਪੁਰਖ ਦਾ ਕੀਰਤਨ ਹੋਏਗਾ, ਉੱਥੇ ਕੀਰਤਨ ਕਰਦੇ ਹੋਏ ਕਲਯੁਗ ਅੰਦਰ ਨਹੀਂ ਆ ਸਕੇਗਾ, ਉਹ ਬਾਹਰ ਹੀ ਰਹੇਗਾ ਮੰਦਰ ਧਰਮਸਾਲ ਦੇ ਵਿੱਚ, ਤੇ ਜਿਸ ਤਰ੍ਹਾਂ ਹੀ ਕੀਰਤਨ ਖਤਮ ਹੋਏਗਾ ਉਹ ਮੰਦਰ ਦੇ ਵਿੱਚ ਵੀ ਦਾਖਲ ਕਰ ਸਕਦਾ। ਇਹ ਪੁਰਾਤਨ ਕਥਾ ਸਾਖੀਆਂ ਜਿਹੜੀਆਂ ਸਾਨੂੰ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਉਹਨਾਂ ਦੇ ਮੁਤਾਬਕ ਹੈ। ਹੁਣ ਮਤ ਥੋੜ੍ਹੀ ਸੇਵ ਗਵਾਈਏ, ਜਦੋਂ ਮਹਾਰਾਜ ਕਹਿੰਦੇ ਨੇ ਕਿ ਮੂਰਖਤ ਹੁੰਦਾ ਬੰਦਾ, ਸਾਨੂੰ ਪਤਾ ਨਹੀਂ ਹੁੰਦਾ, ਥੋੜ੍ਹੀ ਮਤ ਹੁੰਦੀ ਹੈ, ਨੌਲੇਜ ਨਹੀਂ ਹੁੰਦੀ, ਤਾਂ ਫਿਰ ਉਸ ਥੋੜ੍ਹੀ ਮਤ ਦੇ ਵਿੱਚ ਜਿਹੜੀ ਅਸੀਂ ਕੋਈ ਵੀ ਸੇਵਾ ਕੀਤੀ ਉਹ ਹੈ, ਉਹ ਸਮਝ ਲਓ ਤੁਹਾਡੀ ਗੁਆਚੇ ਜਾਂਦੀ, ਉਹਦਾ ਕੋਈ ਫਲ ਨਹੀਂ ਮਿਲਦਾ। ਜਿਸ ਤਰ੍ਹਾਂ ਅੱਜ ਦੇ ਜ਼ਮਾਨੇ ਵਿੱਚ ਅਸੀਂ ਸਿੱਖ ਧਰਮ ਦਾ ਆਪਣੇ ਧਰਮ ਦਾ ਲੈ ਲੈਂਦੇ ਹਾਂ ਕਿ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਲੰਗਰ ਕਿਉਂ ਕਰਵਾ ਰਹੇ ਹਾਂ, ਕਿਉਂ ਸੇਵਾ ਕਰ ਰਹੇ ਹਾਂ, ਅਸੀਂ ਬਰਤਨਾਂ ਦੀ ਸੇਵਾ ਕਿਉਂ ਕਰ ਰਹੇ ਹਾਂ, ਅਸੀਂ ਜੋੜਿਆਂ ਦੀ ਸੇਵਾ ਕਿਉਂ ਕਰ ਰਹੇ ਹਾਂ। ਜੇ ਤਾਂ ਆਪਣੇ ਆਪ ਨੂੰ ਵੱਡਾ ਬਣਾਉਣ ਦੇ ਲਈ ਕਰ ਰਹੇ ਹਾਂ, ਫਿਰ ਤਾਂ ਉਹ ਗਵਾਉਣ ਵਾਲੀ ਗੱਲ ਹੈ। ਜੇ ਆਪਣੇ ਆਪ ਨੂੰ ਨੀਵਾਂ ਕਰਕੇ ਹਰੀ ਦਾ ਨਾਮ ਅੰਦਰ ਵਸਾਉਣ ਦੇ ਲਈ, ਦਇਆ ਭਾਵਨਾ ਲਿਆਉਣ ਦੇ ਲਈ ਕਰ ਰਹੇ ਹਾਂ, ਫਿਰ ਉਹ ਉੱਤਮ ਹੈ। ਸੋ ਜਦੋਂ ਤੱਕ ਸਾਨੂੰ ਸਾਡੀ ਸੇਵਾ ਦਾ ਮਕਸਦ ਨਹੀਂ ਪਤਾ ਵੀ ਕਿਉਂ ਸੇਵਾ ਕਰ ਰਹੇ ਹਾਂ ਅਸੀਂ, ਉਦੋਂ ਤੱਕ ਉਹ ਸਮਝ ਲਓ ਤੁਹਾਡਾ ਕੀਤਾ ਹੋਇਆ ਕੰਮ ਗਵਾਹ ਹੋ ਗਿਆ। ਹੁਣ ਕਲਯੁਗ ਦੀ ਗੱਲ ਕਰਦੇ ਹਾਂ
ਜੀ।
ਸੋ ਕਲਯੁਗ ਦੀ ਗੱਲ ਕਰ ਰਹੇ, ਕਹਿੰਦੇ ਸੱਚ ਕਾਲ ਕੂੜ ਵਰਤਿਆ, ਤੇ ਜਿਹੜਾ ਇਸ ਜ਼ਮਾਨੇ ਦੇ ਵਿੱਚ ਇਸ ਸਮੇਂ ਦੇ ਵਿੱਚ ਜਿਹੜਾ ਸੱਚ ਹੈ ਉਸਦਾ ਅਕਾਲ ਪਿਆ ਹੋਇਆ ਹੈ, ਡਰਾਊਟ ਲੱਗਿਆ ਹੋਇਆ ਹੈ, ਸੱਚ ਤਾਂ ਕਿਤੇ ਦਿਖਾਈ ਨਹੀਂ ਦੇ ਰਿਹਾ, ਸੋਕਾ ਪਿਆ ਹੋਇਆ ਹਰ ਪਾਸੇ, ਸੱਚ ਤਾਂ ਬਿਲਕੁਲ ਹੀ ਦਿਖਾਈ ਨਹੀਂ ਦੇ ਰਿਹਾ। ਸੱਚ ਕਾਲ, ਸੱਚ ਦਾ ਕਾਲ ਪਿਆ ਹੋਇਆ, ਕੂੜ ਵਰਤਿਆ, ਝੂਠ ਵਰਤ ਰਿਹਾ, ਤੱਤੀਆਂ ਲੋਵਾਂ ਚੱਲ ਰਹੀਆਂ ਨੇ, ਧੂੜ ਉੱਡ ਰਹੀ ਹੈ, ਉਹ ਦਿਖਾਈ ਨਹੀਂ ਦੇ ਰਿਹਾ ਉਸ ਧੂੜ ਦੇ ਵਿੱਚ ਕਿ ਸਹੀ ਕੀ ਹੈ ਗਲਤ ਕੀ ਹੈ। ਸੋ ਕੂੜ ਵਰਤ ਰਿਹਾ ਹੈ, ਕੱਲ ਕਾਲਖ ਬੇਤਾਲ,
ਕਾਲਖ ਬੇਤਾਲ,
ਇਸ ਕਲਯੁਗ ਦੇ ਵਿੱਚ ਹਰ ਪਾਸੇ ਕਾਲਖ ਹੀ ਫੈਲੀ ਹੋਈ ਹੈ, ਤੇ ਜਿਹੜੇ ਬੰਦੇ ਨੇ ਉਹ ਬੇਤਾਲ, ਬੇਤਾਲ ਦਾ ਇੱਥੇ ਵੈਸੇ ਭੂਤ ਵੀ ਕਹਿੰਦੇ ਨੇ ਕਿ ਭੂਤ ਬਣ ਚੁੱਕੇ ਨੇ, ਗੋਸ਼ਟ, ਗੋਸ਼ਟ ਦਾ ਮਤਲਬ ਇਹ ਹੈ ਕਿ ਬੇਤਾਲ ਦਾ ਮਤਲਬ ਹੈ ਕਿ ਉਹਨਾਂ ਦੇ ਜਿਹੜੇ ਸੁਰ ਨੇ,
ਬੇਤਾਲ,
ਹਾਂਜੀ,
ਉਹ ਲਫ਼ਜ਼ਾਂ ਤੋਂ ਜੁੜਿਆ ਹੋਇਆ ਲਫ਼ਜ਼,
ਹਾਂਜੀ ਹਾਂਜੀ, ਉਹ
ਬੇਤਾਲ ਜਿਹੜੇ ਤਾਲ ਵਿੱਚ ਨਾ ਰਹਿਣ,
ਤਾਲ ਵਿੱਚ ਨਾ ਰਹਿਣ, ਜਿਹੜੇ ਜਿਸ ਤਰ੍ਹਾਂ ਰਿਦਮ ਉਹਨਾਂ ਦੀ ਖਰਾਬ ਹੋ ਜਾਵੇ ਬੰਦਿਆਂ ਦੀ, ਕਿ ਜੋ ਜਿਸ ਕੰਮ ਲਈ ਉਹ ਬਣਾਏ ਗਏ ਨੇ ਉਹ ਕੰਮ ਉਹ ਨਾ ਕਰ ਸਕਣ, ਉਹਨੂੰ ਕਹਿੰਦੇ ਨੇ ਬੇਤਾਲ, ਭੂਤ ਨੇ ਬੇਤਾਲ, ਮਤਲਬ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਆ ਬਹੁਤ ਖਰਾਬ ਹੋ ਚੁੱਕੀ ਹੈ ਇਨਸਾਨੀਅਤ ਦੀ, ਬੰਦਿਆਂ ਦੀ। ਹੁਣ ਇਹ ਸਿਚੁਏਸ਼ਨ ਹੈ ਕਲਯੁਗ ਦੀ, ਇਹ ਸਿਚੁਏਸ਼ਨ ਹੈ ਵੀ ਸੱਚ ਦਾ ਅਕਾਲ ਪਿਆ ਹੋਇਆ, ਕੂੜ ਵਰਤ ਰਿਹਾ ਆ, ਤੇ ਜਿਹੜੇ ਮਨੁੱਖ ਨੇ, ਬੰਦੇ ਨੇ, ਉਹ ਬੇਤਾਲ ਹੋ ਚੁੱਕੇ ਨੇ, ਰਿਦਮ ਤੋਂ ਬਾਹਰ ਹੋ ਚੁੱਕੇ ਨੇ। ਬੀਓ ਬੀਜ ਪੱਤ ਲੈ ਗਏ ਅਬ ਕੇ ਉਗਵੇ ਦਾਲ, ਹੁਣ ਉਹ ਐਗਜ਼ਾਮਪਲ ਦੇ ਰਹੇ ਨੇ ਕਿਸਾਨ ਦੀ ਤੇ ਬੀਜ ਬੀਜਣ ਦੀ, ਕਿ ਜਿਹੜੇ ਇਹ ਇਸ ਤਰ੍ਹਾਂ ਸਮਝ ਲਓ ਵੀ ਜਿਹੜਾ ਖੇਤ ਹੈ, ਖੇਤ ਤਿਆਰ ਕੀਤਾ ਹੋਇਆ ਤੇ ਉਹਦੇ ਵਿੱਚ ਜਿਹੜੇ ਨੇ ਉਹ ਬੀਜਦਾ ਹੈ ਬੰਦਾ, ਹੁਣ ਬੀਜ ਤਾਂ ਪੱਟ ਕੇ ਲੈ ਗਏ ਉੱਥੇ, ਜਿਹੜੇ ਕਾਂ, ਇੱਥੇ ਕਾਲ ਕਾਲਖ ਵੇਤਾਲ ਦੇ ਦਾ ਮਤਲਬ ਕਾਂ ਵੀ ਆ ਜਾਂਦਾ ਹੈ, ਕਿ ਜਦੋਂ ਬੀਜ ਬੀਜਦਾ ਆ ਉਹਨੂੰ ਜਿਹੜੇ ਕਾਂ ਆ ਕੇ ਬੀਜ ਪੱਟ ਕੇ ਲੈ ਗਏ ਰਾਤੋ ਰਾਤ ਜਾਂ ਅਰਲੀ ਸਵੇਰੇ ਉੱਠਦੇ ਸਾਰ ਹੀ, ਤੇ ਕਿਸਾਨ ਜਿਹੜਾ ਬੈਠਾ ਆ ਹਨਾ, ਉਹ ਆਪਣੇ ਜਿੱਤੋਂ ਬੀਜ ਬੀਜ ਗਿਆ ਆ, ਸੇਵਾ ਕਰ ਗਿਆ ਆ। ਅਸੀਂ ਜਿਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰ ਦੇ ਦੀ ਆ, ਤੇ ਸਾਨੂੰ ਭਾਵ ਪਤਾ ਨਹੀਂ ਹੁੰਦਾ, ਅਸੀਂ ਸੇਵਾ ਕਰਕੇ ਆ ਕੇ ਬੈਠ ਕੇ ਨਾ ਦੇਖੀ ਜਾਈਦਾ ਆ ਵੀ ਹੁਣ ਸਾਡੀ ਸੇਵਾ ਨੂੰ ਫਲ ਲੱਗੂਗਾ। ਇਸੇ ਤਰ੍ਹਾਂ ਕਿਸਾਨ ਜਦੋਂ ਖੇਤ ਬੀਜ ਕੇ ਆਉਂਦਾ ਆ ਤੇ ਮਗਰੋਂ ਉਸਦੇ ਜਿਹੜੇ ਕਾਂ ਆ, ਪੰਛੀ ਆ, ਉਹ ਬੀਜ ਸਾਰੇ ਪੱਟ ਕੇ ਲੈ ਜਾਂਦੇ ਨੇ, ਖਾ ਲੈਂਦੇ ਨੇ, ਤੇ ਫਿਰ ਉਹ ਬੈਠਾ ਉਡੀਕਦਾ ਰਹਿੰਦਾ ਕਈ ਦਿਨ ਵੀ ਹੁਣ ਨਾ ਇੱਥੋਂ ਦਾਲ ਉੱਗਣੀ ਆ, ਬਹੁਤ ਨਿਕਲਣੀ ਆ, ਜੰਮਣੀ ਆ। ਪਰ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਤੇ ਜੇ ਉੱਥੇ ਕੋਈ ਬੀ ਉਹਨਾਂ ਨੇ ਕਲਯੁਗ ਨੇ ਕਾਵਾਂ ਨੇ ਛੱਡਿਆ ਹੋਵੇ ਤਾਂ ਉੱਗੂਗਾ ਨਾ। ਰੁੱਤ ਤਾਂ ਹੈ ਨੀ, ਰੁੱਤੀ ਹੋ ਰੁੱਤ ਹੋਏ, ਜੇ ਹੋਵੇ ਵੀ ਤਾਂ ਵੀ ਉਹ ਜੰਮਣ ਦੀ ਰੁੱਤ ਤਾਂ ਹੈ ਨੀ, ਬੱਤਰ ਹੈ ਨੀ, ਮੀਂਹ ਨੀ ਪਿਆ ਹੋਇਆ, ਮਾਹੌਲ ਹੈ ਨੀ, ਉਸ ਦਾ ਆਪਣਾ ਮਾਹੌਲ ਹੀ ਨੀ ਬਣਿਆ ਹੋਇਆ, ਕਿਵੇਂ ਵੀ ਉੱਗੂਗਾ ਜਦੋਂ ਬੀ ਤਾਂ ਸਾਰੇ ਹੀ ਜਿਹੜੇ ਆ ਬੇਤਾਲ ਬੰਦੇ ਆ ਉਹ ਖਤਮ ਕਰੀ ਜਾ ਰਹੇ ਨੇ ਦੁਨੀਆਂ ਦੇ ਉੱਤੇ, ਮਾਹੌਲ ਹੀ ਹੈ ਨੀ, ਕਲਯੁਗ ਵਰਤ ਰਿਹਾ ਹਰੇਕ ਪਾਸੇ। ਸੋ ਇਹ ਜਿਹੜੀ ਸੇਵਾ ਕੀਤੀ ਹੋਈ ਆ, ਬੰਦਾ ਮਿਹਨਤ ਕਰਦਾ ਖੇਤਾਂ ਚ ਬੀ ਬੀਜਦਾ ਆ, ਪਰ ਉਹਦੇ ਜਿਹੜੇ ਬੀ ਆ ਉਹ ਕੌਂ ਪੱਟ ਕੇ ਲੈ ਜਾਂਦੇ, ਉਹਦੀ ਰਾਖੀ ਨੀ ਕਰ ਪਾਉਂਦਾ, ਉਹਨੂੰ ਪਤਾ ਹੀ ਨੀ ਹੁੰਦਾ ਵੀ ਉਹਦੀ ਰਾਖੀ ਵੀ ਕਰਨੀ ਆ ਕਾਵਾਂ ਤੋਂ ਪੰਛੀਆਂ ਤੋਂ, ਤੇ ਫਿਰ ਉਹ ਬੈਠ ਕੇ ਕਈ ਹਫ਼ਤੇ ਡੀਕਦਾ ਰਹਿੰਦਾ ਵੀ ਦਾਲ ਉੱਗੂਗੀ ਦਾਲ ਉੱਗੂਗੀ, ਮੈਂ ਬੜਾ ਧਨੀ ਹੋ ਜਾਊਂਗਾ। ਇਸੇ ਤਰ੍ਹਾਂ ਅਸੀਂ ਸੇਵਾ ਕਰਦੇ ਹਾਂ ਬੇਸਮਝੀ ਦੇ ਵਿੱਚ, ਤੇ ਇਹ ਉਡੀਕਦੇ ਰਹਿੰਦੇ ਹਾਂ ਕਿ ਸਾਨੂੰ ਇਹਦਾ ਫਲ ਮਿਲੂਗਾ, ਸਾਨੂੰ ਇਹਦਾ ਫਲ ਮਿਲੂਗਾ। ਇਹ ਜਿਹੜੀ ਹੈ ਮਤ, ਥੋੜੀ ਮਤ ਵਿੱਚ ਕੀਤੀ ਉਹ ਸੇਵਾ ਜਿਹੜੀ ਆ ਉਹ ਬੇਕਾਰ, ਉਹ ਗਵਾਹ ਹੋ ਜਾਂਦੀ ਹੈ। ਗੁਰੂ ਸਾਹਿਬ ਇਹ ਪਹਿਲੀਆਂ ਤਿੰਨ
ਜੀ ਜੀ ਇਹ ਤਿੰਨ ਪੰਕਤੀਆਂ ਵਿੱਚ ਜਿਵੇਂ ਗੁਰੂ ਸਾਹਿਬ ਨੇ ਸਮਝਾਇਆ ਕਿ ਵੀ ਕਾਵਾਂ ਨੇ ਜਿਹੜਾ ਸੀ ਠੁੰਗ ਦਿੱਤਾ, ਉੱਥੇ ਉੱਗਣਾ ਕੀ ਸੀ, ਫਸਲ ਤਾਂ ਹੋਣੀ ਨੀ, ਤੇ ਨਾਲੇ ਇਹ ਜਿਹੜਾ ਕਲਯੁਗ ਹੈ ਇਹਦੇ ਵਿੱਚ ਤਾਂ ਨਾਮ ਦੀ ਖੇਤੀ ਕਰਨ ਦਾ ਮੌਕਾ ਸੀ, ਵੱਤਰ ਨੀ ਨਾ ਦੱਬਿਆ ਸੀ, ਜਿਵੇਂ ਕਿਸਾਨ ਵੱਤਰ ਨਾ ਦੱਬੇ ਤੇ ਉਹ ਬੀਜ ਉੱਗਦਾ ਨੀ। ਗੁਰੂ ਸਾਹਿਬ ਅਗਲੀਆਂ ਪੰਕਤੀਆਂ ਵਿੱਚ ਹੋਰ ਵੀ ਸੋਹਣੀ ਮਿਸਾਲ ਦਿੰਦੇ ਆ, ਆਮਦੀ ਮਤਲਬ ਜਿਵੇਂ ਕੋਰੇ ਕੱਪੜੇ ਦੀ ਰੰਗ ਦੇ ਚੜਾਉਣ ਦੀ ਗੱਲ ਕਰਦੇ ਨੇ, ਨਾਨਕ ਪਾਹੇ ਬਾਹਰ ਆ ਕੋਰੇ ਰੰਗ ਨਾ ਸੋਏ, ਇਹਦੇ ਬਾਰੇ ਵੀ ਆਪਾਂ ਗੱਲ ਵਿਚਾਰ ਬਣਦੀ ਆ।
ਬਿਲਕੁਲ, ਦ੍ਰਿਸ਼ਟਾਂਤ ਉਹੀ ਆ ਕਿ ਬਿਨਾਂ ਜੁਗਤ ਤੋਂ, ਬਿਨਾਂ ਇਹ ਪਤਾ ਹੋਣ ਤੋਂ ਕਿ ਇਹ ਰੰਗ ਕਿੱਦਾਂ ਚੜ੍ਹਨਾ ਆ, ਅਸੀਂ ਫਿਰ ਵੀ ਸੇਵਾ ਕਰੀ ਜਾ ਰਹੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਜਿਹੜੀ ਸੇਵਾ ਕੀਤੀ ਹੋਈ ਆ, ਕਿਤੇ ਵੀ ਮਿਹਨਤ ਕੀਤੀ ਹੋਈ ਆ, ਜਦੋਂ ਤੱਕ ਜੁਗਤ ਨਹੀਂ ਪਤਾ ਉਦੋਂ ਤੱਕ ਉਹ ਸੱਚਾ ਰੰਗ ਨਹੀਂ ਚੜ੍ਹਦਾ। ਕੋਰਾ ਚਿੱਟਾ ਕੱਪੜਾ ਜਿਹੜਾ ਹੁੰਦਾ ਆ ਉਹ ਹੁਣ ਉਹ ਚਿੱਟਾ ਹੀ ਰਹਿੰਦਾ ਆ, ਜੇ ਉਹਦੇ 'ਤੇ ਰੰਗ ਚੜ੍ਹਾਉਣਾ ਹੋਵੇ ਤਾਂ ਉਸ ਨੂੰ ਪਾਹੇ ਦੇ ਵਿੱਚ ਪਾਉਣਾ ਪੈਂਦਾ ਹੈ, ਅਤੇ ਉਹ ਤੋਂ ਬਿਨਾਂ ਕੋਈ ਰੰਗ ਨਹੀਂ ਫੜ ਸਕਦਾ। ਠੀਕ ਹੈ, ਜਿਹੜਾ ਪਾਹਾ ਹੁੰਦਾ ਜੀ ਉਹ ਫਟਕੜੀ ਅਤੇ ਹੋਰ ਜਿਹੜੇ ਰਸਾਇਣ ਹੁੰਦੇ ਨਾ ਉਹਦਾ ਇੱਕ ਘੋਲ ਹੁੰਦਾ ਆ, ਉਹਨੂੰ ਪਾਹਾ ਕਹਿੰਦੇ ਨੇ। ਤੇ
ਮੈਂ ਇਹਦੇ ਵਿੱਚ ਇੱਕ ਦੱਸਦਾ ਕਿ ਮੇਰੇ ਲਾਗੇ ਇੱਕ ਲਲਾਰੀ ਰਹਿੰਦੇ ਨੇ, ਮੈਂ ਉਹਨਾਂ ਨੂੰ ਦੇਖਦਾ ਵੀ ਰਿਹਾ
ਜੀ।
ਜਦੋਂ ਇਹ ਕੱਪੜਾ ਹੁੰਦਾ ਸੀ ਨਾ ਪਹਿਲਾਂ ਉਹਨੂੰ ਭਿਉਂ ਕੇ ਇੱਕ ਘੋਲ ਹੀ ਜੋ ਤੁਸੀਂ ਦੱਸਿਆ ਫਟਕੜੀ ਦਾ
ਜੀ,
ਉਹਦੇ ਵਿੱਚੋਂ ਚੁੰਨੀ ਜਾਂ ਜੋ ਵੀ ਰੰਗਣਾ ਹੁੰਦਾ ਸੀ ਉਹਨੂੰ ਰੰਗ ਪਹਿਲਾਂ ਉਹਦਾ ਮਾਇਆ ਉਹਦੇ ਵਿੱਚ ਜਿਹੜੀ ਹੁੰਦੀ ਸੀ
ਜੀ
ਉੱਠ ਦਿੱਤੀ ਹੁੰਦੀ ਸੀ, ਉਹ ਲਾਉਂਦੇ ਹੁੰਦੇ ਸੀ, ਫਿਰ ਉਹਨੂੰ ਰੰਗਤ ਦਿੰਦੇ ਹੁੰਦੇ ਸੀ
ਜੀ।
ਗੁਰੂ ਸਾਹਿਬ ਵੀ ਸ਼ਾਇਦ ਮਨ ਦੀ ਗੱਲ ਕਰਦੇ ਨੇ, ਕੋਰੇ ਰੰਗ ਨਾ ਚੜੇ ਜੇ ਲੋਚੇ ਸਭ ਕੋਈ, ਚਾਹੁੰਦੇ ਸਾਰੇ ਹੀ ਆ ਰੰਗ ਚੜੇ, ਪਰ ਰੰਗ ਚੜ ਨਹੀਂ ਰਿਹਾ,
ਚੜ ਨਹੀਂ ਰਿਹਾ। ਉਹ ਚੜ੍ਹਨਾ ਇਸ ਕਰਕੇ ਨੀ ਕਿਉਂਕਿ ਸਾਨੂੰ ਜੁਗਤ ਨੀ ਪਤਾ ਵੀ ਕਿੱਦਾਂ ਚੜ੍ਹਨਾ ਆ। ਸੋ ਜਿਹੜਾ ਕੋਰਾ ਚਿੱਟਾ ਕੱਪੜਾ ਹੈ ਉਹਨੂੰ ਰੰਗ ਤਾਂ ਹੀ ਚੜ੍ਹ ਸਕਦਾ ਜੇ ਉਹ ਫਟਕੜੀ ਤੇ ਹੋਰ ਜਿਹੜੇ ਰਸਾਇਣ ਹੈ, ਐਲਮ ਵੀ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਐਲਮ, ਤੇ ਉਸ ਦੇ ਵਿੱਚ ਪਹਿਲਾਂ ਉਹਨੂੰ ਪਾਇਆ ਜਾਵੇ ਫਿਰ ਉਹਨੂੰ ਰੰਗ ਚੜ੍ਹੇਗਾ। ਕੋਰੇ ਜਿਹੜਾ ਨਹੀਂ ਤਾਂ ਉਹ ਕੋਰੇ ਰੰਗ ਤੇ ਕਿਹੜਾ, ਜਦੋਂ ਚਿੱਟਾ ਹੀ ਰੰਗ ਰਹਿਣਾ ਹੈ। ਉਹ ਫਿਰ ਕਹਿੰਦੇ ਨੇ ਕਿ ਭੈ ਵਿੱਚ ਖੁੰਬ ਚੜ੍ਹਾਈਏ ਸਰਮ ਪਾਹੋ ਤਨ ਹੋਏ। ਹੁਣ ਜਿਹੜਾ ਭੈ ਆ ਮਨ ਦੇ ਅੰਦਰ ਕਿ ਸਾਨੂੰ ਪਰਮਾਤਮਾ ਦਾ ਡਰ ਹੈ, ਉਹਦੇ ਵਿੱਚ ਅਗਰ ਕੋਈ ਸੇਵਾ ਕਰੇ ਤਾਂ ਜਾ ਕੇ ਕਿਤੇ ਮਿਹਨਤ ਕਰੇ, ਸਰਮ ਦਾ ਮਤਲਬ ਮਿਹਨਤ ਕਰੇ ਤਾਂ ਜਾ ਕੇ ਇਸ ਤਨ ਦੇ ਵਿੱਚ ਸਾਡੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਲੱਗੇਗਾ। ਹੁਣ ਜਦੋਂ ਇੱਕ ਤਾਂ ਤੁਸੀਂ ਫਟਕੜੀ ਦੇ ਵਿੱਚ ਪਾ ਦਿੰਦੇ ਹੋ ਉਸ ਘੋਲ ਦੇ ਵਿੱਚ ਪਾਹੇ ਦੇ ਵਿੱਚ, ਹੁਣ ਜਿਹੜੇ ਕਹਿੰਦੇ ਕਿ ਭੈ ਵਿੱਚ ਖੁੰਬ ਚੜ੍ਹਾਈਏ, ਖੁੰਬ ਕੀ ਆ? ਖੁੰਬ ਕਈ ਵਿਦਵਾਨਾਂ ਦੀਆਂ ਕਈ ਰਾਵਾਂ ਨੇ, ਪਰ ਕਈ ਕਹਿੰਦੇ ਨੇ ਖੁੰਬ ਜਿਹੜਾ ਆ ਵੱਡਾ ਭਾਂਡਾ ਹੁੰਦਾ ਆ ਕਾਪਰ ਦਾ ਤਾਂਬੇ ਦਾ, ਉਸ ਦੇ ਵਿੱਚ ਉਹਨੂੰ ਖੁੰਬ ਕਹਿੰਦੇ ਨੇ। ਪਰ ਮੇਰੀ ਸਮਝੇ, ਮੈਂ ਖੁਦ ਦੇਖੇ ਨੇ ਕਿ ਜਿਹੜੇ ਲਲਾਰੀ ਨੇ ਉਹ ਇੱਕ ਜਿਹੜੀ ਕਾਪਰ ਹੈ ਜਾਂ ਤਾਂਬੇ ਦੀਆਂ ਗੁੱਛੀਆਂ ਤਾਰਾਂ ਦੀਆਂ ਉਹਦੇ ਵਿੱਚ ਸੁੱਟਦੇ ਨੇ ਜਦੋਂ ਕੱਪੜਾ ਉਬਾਲਿਆ ਜਾਂਦਾ, ਰੰਗ ਚੜ੍ਹਾਇਆ ਜਾਂਦਾ ਆ, ਤੇ ਉਹਦੇ ਵਿੱਚ ਉਹ ਡੰਡੇ ਦੇ ਨਾਲ ਫਿਰ ਉਹਨੂੰ ਸਰਮ ਜਿਹੜੀ ਆ ਮਿਹਨਤ ਕਰਦੇ ਨੇ, ਉਹਨੂੰ ਝਕੋਲਦੇ ਨੇ ਚੰਗੀ ਤਰ੍ਹਾਂ, ਡੋਬਦੇ ਨੇ ਹੇਠਾਂ ਉੱਤੇ ਕਰਕੇ ਤਾਂ ਕਿ ਉਹ ਰੰਗ ਜਿਹੜਾ ਵਿੱਚ ਰਚ ਜਾਵੇ। ਉਹ ਹੈਗੀ ਮਿਹਨਤ, ਜਿਹੜਾ ਉਹਨੂੰ ਝਕੋਲਣਾ ਆ ਉਹ ਮਿਹਨਤ ਹੈ, ਉਹ ਸਾਡੇ ਸਰੀਰ ਦੀ ਮਿਹਨਤ ਹੈ। ਸਰੀਰ ਦੇ ਵਿੱਚ ਅਸੀਂ ਆਪਣੀ ਮਿਹਨਤ ਜੋ ਕਰਦੇ ਹਾਂ ਪਰਮਾਤਮਾ ਨੂੰ ਪਾਉਣ ਦੇ ਲਈ, ਉਹਨੂੰ ਸਰਮ ਕਹਿੰਦੇ ਨੇ ਸਰੀਰ ਦੇ ਨਾਲ। ਜਿਹੜਾ ਭੈ ਵਿੱਚ ਆ ਉਹ ਜਿਹੜਾ ਖੁੰਬ ਹੈ ਗੁੱਛੀ ਆ ਉਹ ਹੈਗੀ ਆ ਉਹਨੂੰ ਰੰਗ ਨੂੰ ਪੱਕਾ ਕਰਨ ਵਾਸਤੇ। ਰੰਗ ਵੀ ਦੋ ਤਰ੍ਹਾਂ ਦੇ ਚੜ੍ਹਾਏ ਜਾਂਦੇ ਨੇ, ਇੱਕ ਕੱਚਾ ਤੇ ਇੱਕ ਪੱਕਾ। ਤੇ ਜਿਹੜਾ ਕੱਚਾ ਪੱਕਾ ਰੰਗ ਹੈ, ਜਿਸ ਤਰ੍ਹਾਂ ਕਸੁੰਭ ਦਾ ਰੰਗ ਹੈ, ਕਹਿੰਦੇ ਕਸੁੰਭ ਦਾ ਰੰਗ ਜੀ
ਹੱਥ ਨਾਲ ਲਾਈ ਕਸੁੰਬੜੇ ਜਲ ਸਿਆਸੀ ਲੋਲਾ, ਉਹ ਵੈਸੇ ਹੋ ਰਿਹਾ ਉਹਦੇ ਅਰਥ,
ਪਰ
ਕੱਚਾ ਰੰਗ ਕਸੁੰਬੜੇ ਦਾ ਫੁੱਲ ਹੁੰਦਾ ਇੱਕ, ਇਹਨਾਂ ਨੂੰ ਹੱਥ ਲਾਈਏ ਤੇ ਉਹਦਾ ਰੰਗ ਹੀ ਉੱਠ ਜਾਂਦਾ।
ਹਾਂਜੀ, ਉਹ ਜਿਹੜਾ ਕਸੁੰਬੀ ਹੁੰਦੀ ਆ ਉਹਨੂੰ ਅੰਗਰੇਜ਼ੀ ਦੇ ਵਿੱਚ ਥਿਸਲ ਵੀ ਕਹਿੰਦੇ ਆ, ਪਿੰਕ ਥਿਸਲ, ਤੇ ਉਹ ਜਿਹੜਾ ਕਸੁੰਬੀ ਦਾ ਰੰਗ ਵਰਤਿਆ ਜਾਂਦਾ ਸੀ ਜਿਹੜਾ ਗੁਲਾਬੀ ਰੰਗ ਚੜਾਉਣ ਨੂੰ ਪੱਗਾਂ ਨੂੰ, ਤੇ ਉਹ ਇੱਕ ਦੋ ਵਾਰੀ ਹੀ ਰਹਿੰਦਾ ਸੀ, ਧੋਤੇ ਤੋਂ ਉਤਰ ਜਾਂਦਾ ਸੀ, ਉਹ ਕੱਚਾ ਰੰਗ ਹੁੰਦਾ ਸੀ। ਕਈ ਵਾਰੀ ਇੱਦਾਂ ਹੁੰਦਾ ਸੀ ਵੀ ਕੱਪੜਾ ਜਿਹੜਾ ਆ ਪੱਗਾਂ ਖਾਸ ਕਰਕੇ ਉਹ ਇੱਕ ਦੋ ਹੀ ਪੱਗਾਂ ਹੁੰਦੀਆਂ ਸੀ, ਤੇ ਉਹਨੂੰ ਵੱਖਰੇ ਵੱਖਰੇ ਤਰੀਕੇ ਨਾਲ ਸਮੇਂ ਦੇ ਅਨੁਸਾਰ ਜੇ ਵਿਆਹ ਆ ਤਾਂ ਉਹਨੂੰ ਗੁਲਾਬੀ ਰੰਗ ਚੜਾਵਾ ਲੈਂਦੇ ਹੁੰਦੇ ਸੀ, ਤੇ ਉਹ ਵਿਆਹ ਤੇ ਬੰਨ ਕੇ ਉਹ ਜਦੋਂ ਦੁਬਾਰਾ ਫੇਰ ਧੋਣੀ ਉਹ ਰੰਗ ਲੈ ਜਾਣਾ, ਫਿਰ ਕੋਈ ਹੋਰ ਰੰਗ ਨਵਾਂ ਚੜਵਾ ਲੈਣਾ, ਉਹ ਨਵੀਂ ਲੱਗਣੀ। ਇਹ ਵੀ ਇੱਕ ਤਰੀਕਾ ਹੈ ਕੱਚੇ ਰੰਗ ਦਾ। ਤੇ ਉਹ ਜਿਹੜਾ ਕਸੁੰਬੀ ਦਾ ਤਿਆਰ ਹੁੰਦਾ ਹੈ ਪਿੰਕ ਰੰਗ, ਪਰ ਉਹ ਜੇ ਉਹ ਰੰਗ ਨੂੰ ਪੱਕਾ ਕਰਨਾ ਆ ਤਾਂ ਪਾਹੇ ਦੇ ਵਿੱਚ ਉਸ ਨੂੰ ਕਾਪਰ ਦਾ ਘੋਲ ਦੇ ਵਿੱਚ ਕਾਪਰ ਵੀ ਸੁੱਟਣਾ ਪੈਣਾ ਤਾਂ ਕਿ ਉਹ ਰੰਗ ਪੱਕਾ ਹੋ ਜਾਵੇ, ਫਿਰ ਨਹੀਂ ਉਹ ਲੈਂਦਾ। ਜਦੋਂ ਭੈ ਦੇ ਵਿੱਚ ਭਗਤੀ ਕੀਤੀ ਹੋਵੇ ਨਾ, ਮਿਹਨਤ ਕੀਤੀ ਹੋਵੇ, ਉਹ ਫਿਰ ਨਹੀਂ ਰਹਿੰਦੀ। ਜੇ ਅਸੀਂ ਭੈ ਤੋਂ ਬਿਨਾਂ ਭਗਤੀ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ। ਗੁਰੂ ਸਾਹਿਬ ਇਸ ਸ਼ਲੋਕ ਦੇ ਵਿੱਚ ਇਹ ਕਹਿੰਦੇ ਨੇ ਕਿ ਮਤ ਥੋੜ੍ਹੀ ਸੇਵ ਗਵਾਈਏ। ਜੇ ਭੈ ਹੈ ਨਹੀਂ, ਜੇ ਆਪਣੇ ਮਨ ਦੇ ਵਿੱਚ ਭੈ ਹੈ ਨਹੀਂ, ਦਇਆ ਹੈ ਨਹੀਂ, ਉਹਦੇ ਅਕਾਲ ਪੁਰਖ ਦਾ ਡਰ ਹੈ ਨਹੀਂ, ਫਿਰ ਸਾਰੀ ਸੇਵਾ ਕੀਤੀ ਉਹ ਖਤਮ ਹੈ। ਕਹਿੰਦੇ ਨੇ ਕਿ ਨਾਨਕ ਭਗਤੀ ਜੇ ਰੱਪੇ ਕੂੜੇ ਸੋਏ ਨਾ ਕੋਏ। ਸੋ ਜੇ ਕਹਿੰਦੇ ਇਸ ਵਿਧੀ ਦੇ ਨਾਲ ਭੈ ਦੇ ਵਿੱਚ ਆਪਣੀ ਸ਼ਰਮ ਕਰੇ, ਮਿਹਨਤ ਕਰੇ, ਤਾਂ ਇਹ ਜਿਹੜੀ ਭਗਤੀ ਹੁੰਦੀ ਹੈ ਤਾਂ ਕੋਈ ਵੀ ਕੂੜ ਜਾਂ ਦਾਗ ਨਹੀਂ ਰਹਿੰਦਾ, ਤੇ ਸਾਰੇ ਦਾ ਸਾਰਾ ਹੀ ਨਾਮ ਦੇ ਰੰਗ ਦੇ ਵਿੱਚ ਮਨੁੱਖ ਜਿਹੜਾ ਰੰਗਿਆ ਜਾਂਦਾ। ਸੋ ਇਸ ਦੇ
ਗੁਰੂ ਸਾਹਿਬ ਨਾ ਆਸਾ ਰਾਗ ਚ ਇੱਕ ਥਾਂ ਹੋਰ ਵੀ ਕਹਿੰਦੇ, ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ, ਰੂੜੀ ਬਾਣੀ ਜੇ ਰਪੈ, ਨਾ ਇਹ ਰੰਗ ਲਹੇ ਨਾ ਜਾਏ। ਵੇਖੋ ਕਿਹੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਗੁਰੂ ਸਾਹਿਬ ਨੇ
ਜੀ। ਬਿਲਕੁਲ ਬਿਲਕੁਲ, ਔਰ ਦੋ ਦ੍ਰਿਸ਼ਟਾਂਤ ਦਿੱਤੇ ਨੇ ਸੇਵਾ ਨੂੰ ਕਰਨ ਦੇ ਤਰੀਕੇ, ਕਿ ਥੋੜੀ ਮਤ ਦੇ ਨਾਲ ਕੀਤੀ ਸੇਵਾ ਬੇਕਾਰ ਹੈ। ਹੁਣ ਵੱਡੇ ਪੱਧਰ ਤੇ ਜਾਂਦੇ ਨੇ ਰਾਜਿਆਂ ਦੇ ਮਹਾਰਾਜਿਆਂ ਦੇ ਵੱਡੇ ਪੱਧਰ ਦੇ, ਕਿ ਇਸ ਕਲਯੁਗ ਦੇ ਵਿੱਚ ਕੀ ਵਰਤ ਰਿਹਾ। ਕਹਿੰਦੇ ਲਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਜਿਹੜਾ ਲੋਭ ਉਹ ਰਾਜਾ ਆ, ਇਸ ਇੱਦਾਂ ਸਮਝ ਲਵੇ ਦੁਨੀਆਂ ਦੇ ਵਿੱਚ ਜਾਂ ਇਸ ਵੇਲੇ ਲੋਭ ਰਾਜ ਕਰ ਰਿਹਾ, ਤੇ ਜਿਹੜਾ ਪਾਪ ਹੈ ਉਹ ਉਸਦੇ ਵਜ਼ੀਰ ਨੇ, ਉਹ ਪ੍ਰਾਈਮ ਮਿਨਿਸਟਰ ਨੇ ਜਾਂ ਉਸਦੇ ਮਿਨਿਸਟਰ ਨੇ। ਕੂੜ ਹੋਆ ਸਿਕਦਾਰ, ਤੇ ਜਿਹੜਾ ਕੂੜ ਝੂਠ ਹੈ, ਮਾਇਆ ਦਾ ਝੂਠ ਹੈ, ਉਹ ਉਹਦਾ ਖਜ਼ਾਨਚੀ ਆ। ਸਿਕਦਾਰ ਦਾ ਮਤਲਬ ਹੁੰਦਾ
ਜਿਹੜੇ ਅੱਗੇ ਚੌਧਰੀ ਰੱਖੇ ਹੁੰਦੇ ਆ ਮਾਇਆ ਇਕੱਠੀ ਕਰਨ ਨੂੰ, ਮੇਰੇ ਖਿਆਲ ਚ ਵੀ।
ਹਾਂਜੀ, ਸਿੱਕਦਾਰ ਦਾ ਮਤਲਬ ਹੁੰਦਾ, ਸਿੱਕ ਦਾ ਮਤਲਬ ਹੁੰਦਾ ਸਿੱਕਾ, ਦਾਰ ਦਾ ਮਤਲਬ ਹੁੰਦਾ ਸਿੱਕਿਆਂ ਨੂੰ ਸੰਭਾਲਣ ਵਾਲੇ, ਟਕਸਾਲ
ਸੰਭਾਲਣ ਵਾਲਾ।
ਹਾਂਜੀ, ਸਿੱਕਿਆਂ ਨੂੰ ਸੰਭਾਲਣ ਨੂੰ ਖਜ਼ਾਨਚੀ ਵੀ ਕਹਿ ਦਿੰਦੇ, ਉਹ ਖਜ਼ਾਨਚੀ ਆ। ਸੋ ਲੋਭ ਰਾਜਾ ਆ, ਪਾਪ ਜਿਹੜਾ ਆ ਉਹ ਵਜ਼ੀਰ ਆ, ਤੇ ਕੂੜ ਜਿਹੜਾ ਖਜ਼ਾਨਚੀ ਬਣਿਆ ਹੋਇਆ ਦੇਸ਼ ਦਾ। ਕਾਮ ਨੈਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਤੇ ਜਿਹੜਾ ਜਸਟਿਸ ਮਿਨਿਸਟਰ ਹੈ ਜਾਂ ਜੱਜ ਹੈ ਨੈਬ, ਉਹ ਕਾਮ ਬਣਿਆ ਹੋਇਆ। ਕਾਮ ਕੱਲਾ ਕਾਮ ਵਾਸ਼ਨਾ ਨਹੀਂ ਹੁੰਦੀ, ਕਾਮ ਦਾ ਮਤਲਬ ਹੁੰਦਾ ਵੀ ਜਿਹੜਾ ਮਤਲਬ ਤ੍ਰਿਸ਼ਨਾ ਤੁਹਾਡੇ ਮਤਲਬ ਲਾਲਚ, ਉਹ ਜਿਹੜਾ ਆ ਉਹ ਕਾਮ ਜਿਹੜਾ ਆ ਉਹ ਮਿਨਿਸਟਰ ਬਣਿਆ ਹੋਇਆ, ਜੱਜ ਬਣਿਆ ਹੋਇਆ, ਤੇ ਉਹ
ਨਾਇਬ।
ਹਾਂਜੀ, ਖਾਸ ਤੌਰ ਤੇ ਪੰਜਾਬੀ ਭਾਸ਼ਾ ਦੇ ਵਿੱਚ ਨਾਇਬ ਤਹਿਸੀਲਦਾਰ ਦਾ ਕਾਫੀ ਜ਼ਿਕਰ ਆਉਂਦਾ ਆ। ਤੇ ਉਹ ਨਾ ਫਿਰ ਸਾਰਿਆਂ ਨੂੰ ਸੱਦ ਸੱਦ ਕੇ ਪੁੱਛਦਾ ਆ ਸਾਰਿਆਂ ਤੋਂ ਹੀ, ਤੇ ਉਹ ਬਹਿ ਬਹਿ ਕੇ ਸਾਰਿਆਂ ਦੇ ਵਿਚਾਰ ਕਰਦਾ ਤੂੰ ਕੀ ਕੀਤਾ। ਪਰ ਉਹ ਕਾਮ ਹੈ। ਹੁਣ ਜਦੋਂ ਕਾਮ ਮਿਨਿਸਟਰ ਬਣਿਆ ਹੋਇਆ ਤਾਂ ਤੁਸੀਂ ਸੋਚ ਲਓ ਵੀ ਉਹ ਕਿਸ ਤਰ੍ਹਾਂ ਦੇ ਨਾਲ ਸੱਦ ਕੇ ਦੇਖਦਾ ਹੋਊਗਾ ਵੀ ਇੰਨਾ ਕੂੜ ਵਰਤ ਰਿਹਾ ਆ। ਹੁਣ ਕਹਿੰਦੇ ਗੱਲ ਇਹ ਨੀ, ਜਿਹੜੇ ਅਹੁਦੇਦਾਰ ਹੈ ਇਕੱਲੇ ਉਹੀ ਨੀ ਕਰਪਟ ਜਾਂ ਉਹੀ ਬੇਕਾਰ ਨਹੀਂ ਹੈਗੇ, ਜਿਹੜੀ ਅੰਧੀ ਰਹੀਤ ਗਿਆਨ ਵੀ ਹੋਣੀ ਭਾਏ ਭਏ ਮੁਰਦਾਰ, ਤੇ ਜਿਹੜੀ ਮੂਹਰੇ ਜਨਤਾ ਵੀ ਹੈ ਉਹ ਕਿਹੜੇ ਸੁਚੱਜੀ ਹੈ। ਗੁਰੂ ਸਾਹਿਬ ਕਹਿੰਦੇ ਉਹ ਵੀ ਅੰਨੀ ਹੈ, ਅੰਧੀ ਰਹੀਤ, ਰਹੀਤ ਦਾ ਮਤਲਬ ਜਨਤਾ ਜਿਹੜੀ ਹੈ
ਅੱਜ ਵੀ ਇਹੋ ਕੁਝ ਵਰਤਦਾ ਜੀ। ਜੇ ਅਸੀਂ ਅੱਜ ਦੇ ਯੁੱਗ ਨੂੰ ਲਈਏ, ਆਪਣੀ ਕਚਹਿਰੀਆਂ ਨੂੰ ਲਈਏ, ਥਾਣਿਆਂ ਨੂੰ ਲਈਏ, ਅਦਾਲਤਾਂ ਨੂੰ ਲਈਏ, ਤੇ ਉਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਕਿ ਜਨਤਾ ਭੋਲੀ ਭਾਲੀ ਠੱਗੀ ਜਾ ਰਹੀ ਆ, ਤੇ ਉੱਪਰ ਜਿਹੜੇ ਰਾਜੇ ਜਾਂ ਉਹਨਾਂ ਦੇ ਚੌਧਰੀ ਨੇ ਜਾਂ ਅੱਗੇ ਨਾਇਬ ਬੈਠੇ ਨੇ ਉਹ ਕੀ ਕੁਝ ਕਰ ਰਹੇ ਨੇ ਆਪਾਂ ਸਾਰੇ ਜਾਣਦੇ ਹਾਂ।
ਹਾਂਜੀ, ਇਹ ਵੀ ਗੱਲ ਹੈ। ਉਹ ਕਹਿੰਦੇ ਉਹ ਤਾਂ ਹੈਗੇ ਨੇ, ਪਰ ਜਿਹੜੀ ਜਨਤਾ ਵੀ ਆ ਉਹ ਵੀ ਜਾਣ ਜਾਣ ਕੇ ਵੀ ਕਈ ਵੱਡੀਆਂ ਦਿੰਦੇ ਨੇ, ਜਨਤਾ ਦਾ ਵੀ ਕਸੂਰ ਹੈ ਨਾ, ਅੰਧੀ ਰਹੀ ਹੈ। ਤੇ ਕਹਿੰਦੇ ਜਿਹੜੀ ਜਨਤਾ ਆ ਉਹਨਾਂ ਨੂੰ ਕਿਹੜੇ ਗਿਆਨ ਹੈ, ਉਹ ਵੀ ਤਾਂ ਬੇਕਾਰ ਬੇਵਕੂਫ ਹੀ ਆ, ਜਿਹੜੀ ਕਿ ਮਤਲਬ ਇੱਦਾਂ ਦੇ ਬੰਦਿਆਂ ਨੇ ਜਿਹੜੇ ਮੂਹਰੇ ਰਾਜੇ ਬਣਾਏ ਹੋਏ ਆ, ਅਫਸਰ ਬਣਾਏ, ਉਹ ਇਹਨਾਂ ਬੰਦਿਆਂ ਚੋਂ ਉੱਠ ਕੇ ਆਏ ਹੋਏ ਨੇ ਨਾ, ਉਹਨਾਂ ਨੇ ਬਿਠਾਲੇ ਹੋਏ ਨੇ ਨਾ। ਸੋ ਇਸ ਕਰਕੇ ਜਿਹੜੀ ਜਨਤਾ ਆ, ਜਨਤਾ ਦਾ ਵੀ ਬਰਾਬਰ ਦਾ ਇੱਕ ਸੂਰ ਕੱਢਿਆ ਗੁਰੂ ਸਾਹਿਬ ਨੇ, ਵੀ ਉਹ ਵੀ ਅੰਨੀ ਆ, ਉਹਨਾਂ ਨੂੰ ਵੀ ਗਿਆਨ ਹੈ ਨਹੀਂ, ਗਿਆਨ ਵੀ ਹੋਣੀ, ਭਾਏ ਭਾਏ ਮਰਦਾਰ, ਉਹ ਵੀ ਜਿਹੜੀ ਉਹਨਾਂ ਦੀ ਲਾਸ਼ਾਂ ਬਸ ਇੱਕ ਇੱਦਾਂ ਕਹਿ ਲਓ ਵੀ ਉਹ ਮੁਰਦੇ ਲਾਸ਼ਾਂ ਤੁਰੇ ਫਿਰਦੇ ਨੇ, ਅਗਨੀ ਦੇ ਨਾਲ ਚੱਲ ਰਹੀ ਹੈ ਉਹਨਾਂ ਦੇ ਅੰਦਰ ਅਗਨੀ, ਬਸ ਇਹੀ ਫਰਕ ਹੈ। ਸੋ ਸਾਰਾ ਸਿਸਟਮ ਜਿਹੜਾ ਆ ਉਹ ਵਿਗੜਿਆ ਹੋਇਆ। ਸੋ ਇਹੀ ਕਹਿੰਦੇ ਨੇ ਕਿ ਰਾਜੇ ਜਿਹੜੇ, ਰਾਜਿਆਂ ਦਾ ਮਕਸਦ ਜਨਤਾ ਦੀ ਸੇਵਾ ਕਰਨੀ ਹੁੰਦੀ ਆ, ਅਤੇ ਉਹ ਵੀ ਬੇਕਾਰ 'ਚ ਜਾ ਰਹੀ ਹੈ, ਮਤ ਥੋੜ੍ਹੀ ਦੇ ਵਿੱਚ ਜਾ ਰਹੀ ਹੈ। ਅਤੇ ਮੂਹਰੇ ਜਿਹੜੀ ਜਨਤਾ ਆ ਉਹ ਵੀ ਰਾਜਿਆਂ ਨੂੰ ਨਹੀਂ ਸੂਝਵਾਨ ਰਾਜਿਆਂ ਨੂੰ ਚੁਣਨਾ ਹੁੰਦਾ ਹੈ, ਅਤੇ ਉਹ ਵੀ ਇੰਨਾ ਹੀ ਹੈ, ਉਹ ਵੀ ਸਾਰਾ ਜਿਹੜਾ ਸਿਸਟਮ ਹੈ, ਸਾਰਾ ਪ੍ਰਣਾਲੀ ਆ, ਸਾਰੀ ਹੀ ਖਰਾਬ ਹੋਈ ਹੈ ਸਿਰਫ ਥੋੜ੍ਹੀ ਮਤ ਦੇ ਕਾਰਨ। ਹੁਣ ਅਗਲਾ ਆ ਜਾਂਦਾ ਆ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ। ਅਤੇ ਹੁਣ ਗਿਆਨੀਆਂ ਦੀ ਗੱਲ ਆ ਜਾਂਦੀ ਹੈ ਵੀ ਜਿਹੜੇ ਗਿਆਨੀ ਅਖਵਾਉਂਦੇ ਨੇ ਆਪਣੇ ਆਪ ਨੂੰ, ਥੋੜ੍ਹੀ ਮਤ ਦੀ ਗੱਲ ਚੱਲ ਰਹੀ ਹੈ, ਥੋੜ੍ਹੀ ਮਤ ਸੇਵ ਗਵਾਈ ਹੈ। ਕਹਿੰਦੇ ਨੇ ਕਿ ਗਿਆਨੀ ਨੱਚ ਰਹੇ ਨੇ ਅਤੇ ਉਹਨਾਂ ਦੇ ਜਿਹੜੇ ਚੇਲੇ ਨੇ ਉਹ ਵਾਜੇ ਵਜਾ ਰਹੇ ਨੇ, ਨੱਚ ਨੱਚ ਕੇ। ਰੂਪ ਕਰੇ ਸ਼ਿੰਗਾਰ, ਬੜੇ ਤਰ੍ਹਾਂ ਦੇ ਉਹ ਰੂਪ ਬਣਾਉਂਦੇ ਨੇ, ਕੋਈ ਕੋਈ ਰਾਜਾ ਬਣ ਜਾਂਦਾ, ਕੋਈ ਕੋਈ ਰਾਜਾ, ਕੋਈ ਕ੍ਰਿਸ਼ਨ ਬਣ ਜਾਂਦਾ, ਕੋਈ ਰਾਮ ਬਣ ਜਾਂਦਾ, ਕੋਈ ਹਨੂੰਮਾਨ ਬਣ ਜਾਂਦਾ, ਕੋਈ ਕੋਈ ਕਿਸੇ ਤਰ੍ਹਾਂ ਦਾ ਰੂਪ ਧਾਰ ਕਰ ਲੈਂਦਾ। ਤੇ ਉਹ ਉਹ
ਉਹੀ ਇਹ ਸਾਰਾ ਗੁਰੂ ਸਾਹਿਬ ਨੇ ਪੰਜਵੀਂ ਪੌੜੀ ਚ ਵੀ ਸਾਨੂੰ ਸਮਝਾਇਆ ਸੀ
ਜੀ।
ਦੂਸਰਾ ਸਲੋਕ ਸੀ ਸ਼ਾਇਦ, ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ, ਸਿਰਨ ਸਿਰ ਉੱਡ ਉੱਡ ਰਾਵਾ ਚਾਟੇ ਪਾਏ, ਵੇਖੇ ਲੋਕ ਹੱਸੇ ਕਰ ਜਾਏ। ਇਹੋ ਹੀ ਲਗਭਗ ਸੇਮ ਅਵਸਥਾ ਸੀ ਸਾਡੀ।
ਹਾਂਜੀ, ਉਹ ਕਹਿੰਦੇ ਵੀ ਇਹ ਵੀ ਜਿਹੜੀ ਵਰਤਾਰਾ ਚੱਲ ਰਿਹਾ ਇਹ ਵੀ ਗਿਆਨ ਨਾ ਹੋਣ ਕਰਕੇ ਆ। ਜਿਹੜਾ ਗਿਆਨੀ ਨੂੰ ਗਿਆਨ ਨਹੀਂ ਹੈਗਾ, ਬਿਨਾਂ ਗਿਆਨ ਤੋਂ ਗਿਆਨੀ ਨੱਚ ਰਿਹਾ ਹੈ। ਉੱਚੇ ਕੂਕੇ ਵਾਅਦਾ ਗਾਵੇ ਜੋਧਾ ਕਾ ਵਿਚਾਰ, ਉਹ ਉੱਚੀ ਉੱਚੀ ਕੂਕਦਾ ਆ, ਵਾਅਦਾ ਗਾਵੇ। ਵਾਅਦਾ ਦਾ ਮੈਂ ਥੋੜ੍ਹਾ ਜਿਹਾ ਵਿਸਾਰ ਦੇਣਾ ਚਾਹੁੰਦਾ ਹਾਂ ਕਿ ਸ਼ਾਮ ਨੂੰ ਜਾਂ ਸਵੇਰ ਨੂੰ ਜਿਹੜਾ ਖਾਸ ਕਰਕੇ ਖੱਤਰੀ ਧਰਮ ਦੇ ਵਿੱਚ ਵਾਅਦਾ ਗਾਹ ਹੁੰਦਾ ਸੀ ਕਿ ਮੈਂ ਜਾਵਾਂਗਾ, ਦੇਸ਼ ਲਈ ਲੜਾਂਗਾ, ਮੈਂ ਮੁੜ ਕੇ ਨਹੀਂ ਆਵਾਂਗਾ ਜਦ ਤੱਕ, ਜਾਂ ਮੈਂ ਸ਼ਹੀਦੀ ਪਾਵਾਂਗਾ, ਜਾਂ ਮੈਂ ਦੁਸ਼ਮਣ ਨੂੰ ਮਾਰ ਕੇ ਆਵਾਂਗਾ, ਮੈਂ ਵਾਅਦਾ ਕਰਦਾ ਹਾਂ। ਉਹ ਇੱਕ ਵਾਅਦੇ ਗਾਏ ਜਾਂਦੇ ਸੀ ਅਤੇ ਆਪਣੇ ਖੱਤਰੀ ਧਰਮ ਦੇ ਵਿੱਚ ਪਰਪੱਖ ਰਹਿਣ ਦੇ ਲਈ, ਅਤੇ ਉਹ ਆਪਣੇ ਬਜ਼ੁਰਗਾਂ ਨੂੰ ਚੇਤੇ ਇੱਕ ਤਰ੍ਹਾਂ ਨਾਲ ਵਾਰ ਮੰਗ ਰਹੇ ਹੁੰਦਾ ਸੀ, ਅਤੇ ਉਹ ਪਰ ਉਹ ਵਾਅਦਾ ਹੁੰਦਾ ਸੀ, ਉਹ ਛੋਟੇ ਹੁੰਦੇ ਸੀ ਗੀਤ ਰੂਪ ਜਾਂ ਇਸ ਤਰ੍ਹਾਂ ਦੇ ਛੋਟੇ ਛੋਟੇ, ਅਤੇ ਉਹ ਜਦੋਂ ਵਾਅਦਾ ਗਾਉਂਦੇ ਹੁੰਦੇ ਸੀ ਤਾਂ ਫਿਰ ਉੱਚੀ ਉੱਚੀ ਕਿਲਕਾਰੀਆਂ ਵੀ ਮਾਰਦੇ ਹੁੰਦੇ ਸੀ, ਕੂਕਦੇ ਹੁੰਦੇ ਸੀਗੇ ਵੀ ਜੋਸ਼ ਦੇ ਵਿੱਚ ਆ ਕੇ ਜਾਂ ਕਰੁਣਾ ਦੇ ਵਿੱਚ ਆ ਕੇ। ਅਤੇ ਉਹ ਕਹਿੰਦੇ ਨੇ ਕਿ ਉਹ ਜਿਹੜੇ ਗਿਆਨੀ ਨੇ ਨੱਚ ਰਹੇ ਨੇ, ਉਹ ਯੋਧਾ ਕਾ ਵਿਚਾਰ, ਉਹ ਯੋਧਿਆਂ ਦੀਆਂ ਫਿਰ ਵਿਚਾਰਾਂ ਕਰਦੇ ਨੇ, ਉਹ ਜਿਹੜੀਆਂ ਯੋਧਿਆਂ ਦੀਆਂ ਵਿਚਾਰਾਂ ਵੀ ਕਰਦੇ ਨੇ, ਉਹ ਵੀ ਜਿਹੜਾ ਇੱਕ ਤਰ੍ਹਾਂ ਨਾਲ ਪਰਮਾਤਮਾ ਨੂੰ ਛੱਡ ਕੇ ਜਿਹੜੀਆਂ ਲੋਕਾਂ ਦੀਆਂ ਲੜਾਈਆਂ, ਸੂਰਤਨ ਸੰਗਰਾਮ, ਉਹਨਾਂ ਦੀਆਂ ਹੀ ਗੱਲਾਂ ਕਰ ਰਹੇ ਨੇ, ਉਹਨਾਂ ਦਾ ਧਰਮ ਦੇ ਨਾਲ ਕੋਈ ਬਹੁਤਾ ਜ਼ਿਆਦਾ ਲੈਣ ਦੇਣ ਨਹੀਂ ਹੈਗਾ। ਉਹ ਵੀ ਜਿਹੜੀ ਆਪਣੇ ਚਿੱਤੋਂ ਇੱਦਾਂ ਸਮਝਦੇ ਨੇ ਕਿ ਅਸੀਂ ਧਰਮ ਦੀ ਸੇਵਾ ਕਰ ਰਹੇ ਹਾਂ, ਪਰ ਧਰਮ ਦੀ ਸੇਵਾ ਨਹੀਂ ਹੈਗੀ ਉਹ। ਹੁਣ ਅੱਗੇ ਕਹਿੰਦੇ ਨੇ ਕਿ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੁਕਤਵਾਰ। ਹੁਣ ਕਹਿੰਦੇ ਜਿਹੜਾ ਪੰਡਿਤ ਹੈ ਉਹ ਆਪਣੀ ਮੂਰਖਤਾ ਦੇ ਵਿੱਚ ਕਈ ਜਿਨ੍ਹਾਂ ਨੂੰ ਸੋਝੀ ਨਹੀਂ ਹੈਗੀ ਗਿਆਨ ਵੀ ਹੋਣਾ, ਉਹ ਹਿਕਮਤ ਹੁਜਤ ਮਤਲਬ ਉਹ ਪੰਡਿਤ ਕਹਿੰਦੇ ਨੇ ਕਿ ਮੂਰਖ ਹੋ ਗਏ ਹਨ, ਕਿਉਂਕਿ ਉਹ ਵਿਵਾਦਗ੍ਰਸਤ ਚਲਾਕੀਆਂ ਵਰਤ ਕੇ ਧਨ ਇਕੱਠਾ ਕਰਨ ਨੂੰ ਪਿਆਰ ਕਰਦੇ ਹਨ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਸਾਡੇ ਪ੍ਰਚਾਰਕ ਵੀ ਇਹੀ ਕੁਛ ਕਰ ਰਹੇ ਨੇ, ਕਦੇ ਕਿਸੇ ਚੀਜ਼ ਦਾ ਵਿਵਾਦ ਛੇੜ ਲੈਂਦੇ ਨੇ, ਕਦੇ ਕਿਸੇ ਚੀਜ਼ ਦਾ ਵਿਵਾਦ ਛੇੜ ਲੈਂਦੇ, ਨਹੀਂ ਇਸ ਤਰ੍ਹਾਂ ਨਹੀਂ ਇਉਂ ਹੋਇਆ, ਇਸ ਤਰ੍ਹਾਂ ਨਹੀਂ ਉਹ ਹੋਇਆ, ਇਤਿਹਾਸ ਨੂੰ ਰੱਖ ਕੇ ਵੀ ਗੁਰੂ ਸਾਹਿਬ ਇੱਥੇ ਗਏ। ਇੱਕ ਕਹਿੰਦਾ ਗੁਰੂ ਸਾਹਿਬ, ਹਾਂਜੀ ਮਾਫੀ ਚਾਹੁੰਦਾ ਮੈਂ ਤੁਹਾਡੀ, ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ। ਕਈ ਵਾਰੀ ਇਤਿਹਾਸ ਦੇ ਨੂੰ ਆਧਾਰ ਬਣਾ ਕੇ ਵਿਵਾਦ ਸ਼ੁਰੂ ਕਰਦੇ ਨੇ, ਕੁਛ ਗਿਆਨੀ ਕਹਿੰਦੇ ਨੇ ਗੁਰੂ ਸਾਹਿਬ ਇੱਥੇ ਗਏ ਅਤੇ ਉਸ ਨੂੰ ਨੀਵਾਂ ਦਿਖਾਉਣ ਦੇ ਲਈ ਜਾਂ ਉੱਚਾ ਦਿਖਾਉਣ, ਦੂਜੇ ਕਹਿੰਦੇ ਨੇ ਇੱਥੇ ਨਹੀਂ ਗਏ। ਸੋ ਇਹ ਜਿਹੜੀਆਂ ਚੀਜ਼ਾਂ ਗਏ ਜਾਂ ਨਹੀਂ ਗਏ ਇਹ ਮਤਲਬ ਨਹੀਂ ਰੱਖਦੀਆਂ ਚੀਜ਼ਾਂ। ਉਹ ਕਹਿੰਦੇ ਨੇ ਕਿ ਇਹ ਵਿਵਾਦਗ੍ਰਸਤ ਜਿਹੜੇ ਨੇ ਇਹ ਅੱਜ ਦੀ ਗੱਲ ਨਹੀਂ ਹੈਗੀ ਸਾਡੇ, ਇਹ ਪੰਡਿਤ ਵੀ ਇਸ ਤਰ੍ਹਾਂ ਹੀ ਕਰਦੇ ਰਹੇ ਨੇ, ਉਹ ਵੀ ਮੂਰਖਤਾ ਦੇ ਵਿੱਚ ਲੋਕਾਂ ਦੇ ਵਿੱਚ ਪਾੜਾ ਪਾ ਕੇ, ਲੋਕਾਂ ਨੂੰ ਫਾੜ ਕੇ, ਉਹ ਚਲਾਕੀਆਂ ਕਰ ਕਰਕੇ, ਝੂਠ ਬੋਲ ਬੋਲ ਕੇ, ਵਿਵਾਦਗ੍ਰਸਤ ਟਿੱਪਣੀਆਂ ਕਰ ਕਰਕੇ, ਲੋਕਾਂ ਨੂੰ ਪਾੜ ਕੇ ਧਨ ਇਕੱਠਾ ਕਰਨ ਦੀਆਂ ਸਕੀਮਾਂ ਬਣਾਉਂਦੇ ਸੀ। ਅੱਜ ਸਾਡੇ ਧਰਮ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ।
ਜੀ ਮੈਂ ਵੀ ਇਹੋ ਕਹਿਣਾ ਚਾਹੁੰਦਾ ਸੀ ਉਹਦੀ ਕਿ ਉਹ ਜਿਹੜੇ ਪੰਡਿਤ ਭਾਵ ਸਿਰਫ ਪੰਡਿਤ ਕੋਈ ਜਾਤ ਬਰਾਦਰੀ ਨਹੀਂ ਆ, ਪੰਡਿਤ ਦਾ ਭਾਵ ਗਿਆਨੀ ਆ, ਜਿੰਨੇ ਵੀ ਦੁਨੀਆ ਦਾ ਗਿਆਨ ਇਕੱਠਾ ਕੀਤਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਇਹ ਝੂਠੀਆਂ ਗੱਲਾਂ ਘੜ ਘੜ ਕੇ ਉਹਨਾਂ ਨੂੰ ਭਰਮਾ ਕੇ ਉਹਨਾਂ ਕੋਲ ਮਾਇਆ ਉਹਨਾਂ ਦੀਆਂ ਜੇਬਾਂ ਵਿੱਚੋਂ ਕਢਾਉਣ ਲਈ ਇਹ ਸਾਰੇ ਹੀਲੇ ਵਰਦਾ ਹਿਕਮਤ ਹੁਜਤ ਮਤਲਬ ਇਹ ਚਲਾਕੀਆਂ ਕਰ ਰਿਹਾ
ਕਹਿੰਦੇ ਧਰਮੀ ਧਰਮਾਂ ਨਾਲ ਜੁੜੇ ਕਰਮ ਕਾਂਡ ਕਰਕੇ ਮੁਕਤੀ ਦਾ ਦੁਆਰ ਮੰਗ ਰਿਹਾ। ਹੁਣ ਅਗਲੀ ਪੰਕਤੀ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਕਿ ਮੂਰਖ ਪੰਡਿਤ ਹਿਕਮਤ ਉਹਦੇ ਸੰਜੇ ਕਰੇ ਪਰ ਸੰਧਿਆ ਦੇ ਵੇਲੇ ਉਹ ਮਤਲਬ ਇਹੋ ਜਿਹੇ ਕੰਮ ਕਰਦਾ ਮਤਲਬ ਸੰਧਿਆ ਦਾ ਹੁੰਦਾ ਸ਼ਾਮ ਦਾ ਮਤਲਬ ਸ਼ਾਮ ਦਾ ਸਮਾਂ ਤੇ ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦੁਆਰ। ਹੁਣ ਜਿਹੜੇ ਧਰਮੀ ਆ ਉਹ ਧਰਮ ਕਰਦਾ ਕਰੀ ਜਾਂਦਾ ਆ ਤੇ ਮੰਗੇ ਮੋਖ ਦੁਆਰ, ਕਹਿੰਦੇ ਇਹ ਵੀ ਮੂਰਖਤਾ ਦੀ ਗੱਲ ਹੈ। ਜਿਹੜਾ ਇੱਥੇ ਥੋੜਾ ਨੁਕਤਾ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਮੋਖ ਦੁਆਰ ਹੈ ਉਹ ਮੰਗਿਆ ਨਹੀਂ ਮਿਲਦਾ, ਉਹ ਮੰਗਿਆ ਨਹੀਂ ਮਿਲਦਾ, ਉਹ ਆਪਣੇ ਆਪ ਅੰਦਰ ਪ੍ਰਕਾਸ਼ ਹੋ ਜਾਂਦਾ। ਉਹ ਕਹਿੰਦੇ ਨੇ ਕਿ ਉਹ ਧਰਮੀ ਕਾਹਦਾ, ਜਿਹਨੂੰ ਮੰਗਣਾ ਪੈ ਜਾਵੇ ਉਹ ਮੋਖ ਦੁਆਰ, ਉਹ ਮੋਖ ਦੁਆਰ ਜਿਹਦੇ ਅੰਦਰ ਪ੍ਰਗਟ ਹੋ ਜਾਂਦਾ ਉਹ ਉਹਨੂੰ ਤਾਂ ਆਪ ਨੂੰ ਹੀ ਪਤਾ ਲੱਗ ਜਾਂਦਾ ਆ। ਮੋਖ ਦੁਆਰ ਮੰਗਿਆ ਤੇ ਨਹੀਂ ਮਿਲਦਾ, ਉਹ ਅੰਦਰ ਪੈਦਾ ਹੁੰਦਾ ਪ੍ਰਗਟ ਹੁੰਦਾ ਉਹਨੂੰ। ਧਰਮ ਜਿਹੜਾ ਬਾਹਰੋਂ ਕਰਕੇ ਨਹੀਂ ਹੋਣਾ, ਉਹ ਅੰਦਰ ਹੈ ਮੋਖ ਦੁਆਰ। ਇੱਥੇ ਮਤਲਬ ਇਹਨਾਂ ਪੰਕਤੀਆਂ ਦਾ ਮਤਲਬ ਹੈ ਕਿ ਬਾਹਰਲੇ ਕਰਮ ਕਾਂਡ ਧਰਮ ਦੇ ਕਰਕੇ ਬਾਹਰ ਕਿਤੇ ਨਹੀਂ ਹੈਗਾ ਮੋਖ ਦੁਆਰ, ਮਤਲਬ ਉਹ ਗੰਗਾ ਦੇ ਉੱਤੇ ਨਹੀਂ ਹੈਗਾ, ਉਹ ਕਿਸੇ ਗੁਰੂ ਘਰ ਦੇ ਉੱਤੇ ਨਹੀਂ ਹੈਗਾ, ਕਿਸੇ ਪਰਟੀਕੁਲਰ ਥਾਂ ਦੇ ਉੱਤੇ ਨਹੀਂ ਹੈਗਾ, ਕਿਸੇ ਮਸਜਿਦ ਦੇ ਵਿੱਚ ਨਹੀਂ ਹੈਗਾ। ਉਹ ਮੋਖ ਦੁਆਰ ਤਾਂ ਹਿਰਦੇ ਦੇ ਅੰਦਰ ਹੈ। ਬਾਹਰ ਕੀ ਕਰ ਰਿਹਾ ਉਹ, ਬਾਹਰੋਂ ਕਿੱਥੋਂ ਮੰਗ ਰਿਹਾ ਹੈ, ਉਹਨੂੰ ਇਹ ਹੀ ਨਹੀਂ ਪਤਾ ਵੀ ਉਹਦਾ ਮੋਖ ਦੁਆਰ ਅੰਦਰ ਹੈ। ਉਹ ਵੀ ਫਿਰ ਜਿਹੜੀ ਮਤ ਥੋੜੀ ਸੇਵ ਗਵਾਈ ਵਾਲਾ ਹੀ ਕੰਮ ਹੈ, ਤੇ ਉਹਨੂੰ ਪਤਾ ਹੀ ਨਹੀਂ ਵੀ ਮੋਖ ਦੁਆਰ ਹੈ ਕਿੱਥੇ।
ਜੀ ਜੀ, ਚਾਰ ਚੀਜ਼ਾਂ ਦੁਨੀਆਂ ਦੇ ਵਿੱਚ ਪ੍ਰਾਤਨ ਗ੍ਰੰਥਾਂ ਦੇ ਵਿੱਚ ਵੀ ਦਰਜ ਹੈ, ਮੰਗੀਆਂ ਜਾਂਦੀਆਂ ਨੇ, ਤੇ ਗੁਰੂ ਸਾਹਿਬ ਨੇ ਵੀ ਉਹਦੇ ਵਿੱਚ ਬਾਣੀ ਚ ਕੁਝ ਜ਼ਿਕਰ ਕੀਤਾ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਣਾ ਕੀ ਸੇਵਾ ਲਾਗੇ, ਉਹਨਾਂ ਵਿੱਚ ਮੁਕਤੀ ਜਿਹੜੀ ਮੋਕਸ਼, ਇਹਨੂੰ ਬੜਾ ਉੱਤਮ ਗਿਣਿਆ ਜਾਂਦਾ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। ਤੇ ਇਹ ਮੰਗਿਆ ਤਾਂ ਮਿਲਣੀ ਨਹੀਂ ਆ, ਗੁਰੂ ਦੇ ਲੜ ਲੱਗਿਆ ਮਿਲਣੀ ਆ, ਤੇ ਗੁਰੂ ਨੇ ਇਹ ਰਾਹ ਦੇਣਾ। ਜੀ,
ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਬਹੇ ਕਰਬਾਰ। ਤੇ ਕਹਿੰਦੇ ਨੇ ਕਿ ਜਿਹੜਾ ਜਤੀ ਆ, ਜੋ ਆਪਣੇ ਆਪ ਨੂੰ ਜਤੀ ਕਹਾਉਂਦਾ ਕਿ ਮੇਰਾ ਸਾਰੀਆਂ ਇੰਦਰੀਆਂ ਦੇ ਉੱਤੇ ਕੰਟਰੋਲ ਹੈ, ਮੈਂ ਮੇਰੇ ਸਾਰੇ ਅਧੀਨ ਨੇ ਇੰਦਰੀਆਂ, ਉਹ ਕਹਿੰਦੇ ਨੇ ਕਿ ਉਹ ਜੁਗਤ ਤਾਂ ਜਾਣਦਾ ਨਹੀਂ, ਉਸਨੂੰ ਤਰੀਕਾ ਤਾਂ ਪਤਾ ਨਹੀਂ, ਉਹਨੂੰ ਇਹ ਤਾਂ ਪਤਾ ਨਹੀਂ ਕਿ ਮੈਂ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਨਾ ਆ, ਜਿਹੜੀਆਂ ਮਨ ਦੀਆਂ ਇੰਦਰੀਆਂ ਰਾਹੀਂ ਊਰਜਾ ਬਾਹਰ ਨਿਕਲ ਰਹੀ ਆ, ਭਟਕ ਰਿਹਾ ਮਨ, ਮੈਂ ਉਹਨੂੰ ਕਾਬੂ ਕਰਨਾ ਆ। ਉਹ ਉਸ ਪ੍ਰਥਾ ਦੇ ਵਿੱਚ ਇਹ ਗੱਲ ਆ ਗਈ ਸੀਗੀ ਵੀ ਇਹ ਜਿਹੜਾ ਘਰ ਬਾਰ ਹੈ, ਇਹ ਜਿਹੜੀ ਗ੍ਰਹਿਸਥੀ ਆ, ਇਹ ਤੁਹਾਡੇ ਇਹ ਛੱਡਣਾ ਪੈਣਾ, ਤੁਹਾਨੂੰ ਇਹਨਾਂ ਦੇ ਵਿੱਚੋਂ ਧਿਆਨ ਛੱਡਣਾ ਪੈਣਾ ਆ, ਤਾਂ ਜਾ ਕੇ ਤੁਸੀਂ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਸਕਦੇ ਆ। ਹੁਣ ਉਹ ਕਹਿੰਦੇ ਜੁਗਤ ਤਾਂ ਉਹ ਜਾਣਦੇ ਨਹੀਂ ਹੁੰਦੇ, ਤੇ ਉਹ ਘਰ ਬਾਰ ਛੱਡ ਕੇ ਬਹਿ ਜਾਂਦੇ ਨੇ, ਘਰੋਂ ਚਲੇ ਜਾਂਦੇ ਨੇ, ਤੇ ਉਹ ਆਪਣੇ ਆਪ ਨੂੰ ਉਹ ਜਤੀ ਕਹਾਉਂਦੇ ਨੇ, ਪਰ ਉਹ ਬਾਹਰ ਚਲੇ ਜਾਂਦੇ ਨੇ, ਉਹਨਾਂ ਦੀਆਂ ਇੰਦਰੀਆਂ ਜਿਹੜੀਆਂ ਉਹਨਾਂ ਦੇ ਕਾਬੂ ਨਹੀਂ ਹੈਗੀਆਂ। ਹੁਣ ਅੱਗੇ ਪੌੜੀਆਂ ਦੇ ਵਿੱਚ ਆਏਗਾ ਵੀ ਕਿਸ ਤਰ੍ਹਾਂ ਜਿਹੜੇ ਜਤੀ ਆ ਉਹਨਾਂ ਦੀ ਪੂਰਾ ਵੀ ਉਹਨਾਂ ਦੇ ਕੋਈ ਵੀ ਇੰਦਰੀ ਉਹਨਾਂ ਦੇ ਕਾਬੂ ਨਹੀਂ ਹੈਗੀ, ਪਰ ਫਿਰ ਵੀ ਆਪਣੇ ਆਪ ਨੂੰ ਜਤੀ ਕਹਾਉਂਦੇ ਨੇ, ਉਹ ਆਪਣਾ ਘਰ ਬਾਰ ਛੱਡੀ ਬੈਠੇ ਨੇ, ਉਹਨਾਂ ਨੂੰ ਵੀ ਜੁਗਤ ਨਹੀਂ ਆਉਂਦੀ, ਉਹ ਵੀ ਇੱਕ ਕਹਿ ਲਓ ਕਿ ਮਤ ਥੋੜੀ ਸੇਵ ਗਵਾਈਏ ਦੇ ਅਧੀਨ ਆ ਜਾਂਦਾ ਆ। ਹੁਣ ਕਹਿੰਦੇ ਨੇ ਕਿ ਹੁਣ ਲਾਸਟ ਦੋ ਜਿਹੜੀਆਂ ਪੰਕਤੀਆਂ ਨੇ ਆਖਰੀ, ਉਹਨਾਂ ਦੇ ਵਿੱਚ ਕਹਿੰਦੇ ਕਿ ਸਭ ਕੋ ਪੂਰਾ
ਆਪੇ ਹੋਵੇ ਘੱਟ ਨਾ ਕੋਈ ਆਖੇ।
ਹਾਂਜੀ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਕਹਿੰਦੇ ਨੇ ਕਿ ਇਹ ਸਾਰੇ ਆਪਣੇ ਆਪ ਨੂੰ ਜਿੰਨੇ ਇਸ ਇਹਨਾਂ ਸਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਜਿਹਨਾਂ ਦਾ ਮੈਂਸ਼ਨ ਕੀਤਾ ਕਿ ਇਹ ਸਾਰੇ ਆਪਣੇ ਆਪ ਨੂੰ ਪੂਰਾ ਹੀ ਸਮਝਦੇ ਆ, ਕੋਈ ਵੀ ਘੱਟ ਨਹੀਂ ਕਹਾਉਂਦਾ ਇਹਨਾਂ ਦੇ ਵਿੱਚੋਂ, ਵਿੱਚੇ ਪੰਡਿਤ ਧਰਮੀ ਜਤੀ ਸਤੀ ਸੰਤੋਖ ਸਾਰੇ ਆਪਣੇ ਆਪ ਨੂੰ ਰਾਜੇ ਮਹਿਤਾ ਸਾਰੇ ਜਿੰਨੇ ਵਜ਼ੀਰ ਨੇ ਸਾਰੇ ਆਪਣੇ ਆਪ ਨੂੰ ਸਿਰੇ ਦੇ ਕਹਾਉਂਦੇ ਨੇ, ਕੋਈ ਵੀ ਇਹ ਨਹੀਂ ਕਹਿੰਦਾ ਵੀ ਮੈਂ ਘੱਟ ਹੈ ਇੱਕ ਦੂਜੇ ਤੋਂ। ਕਹਿੰਦੇ ਨੇ ਕਿ ਇਹਨਾਂ ਦਾ ਇਹ ਭਰਮ ਤਾਂ ਨਿਕਲੇ ਜੇ ਤੋਲਣ ਵਾਲੀ ਤੱਕੜੀ ਦੇ ਦੂਜੇ ਪਾਸੇ ਪਰਮਾਤਮਾ ਦੀ ਪ੍ਰਵਾਨਗੀ ਦਾ ਬੱਟਾ ਪਵੇ। ਕਹਿੰਦੇ ਜੇ ਇਹਨਾਂ ਨੂੰ ਨਾ ਤੱਕੜੀ ਦੇ ਵਿੱਚ ਪਾ ਲਿਆ ਜਾਵੇ, ਇੱਕ ਪਾਸੇ ਪੰਡਿਤ ਨੂੰ ਜਾਂ ਇੱਕ ਪਾਸੇ ਜਤੀ ਨੂੰ, ਉਹਨਾਂ ਨੂੰ ਬਿਠਾ ਲਿਆ ਜਾਵੇ ਤੇ ਦੂਸਰੇ ਪਾਸੇ ਪਰਮਾਤਮਾ ਦੀ ਪ੍ਰਵਾਨਗੀ ਦਾ ਬੱਟਾ ਪਾ ਲਵੇ ਤੱਕੜੀ ਦੇ ਵਿੱਚ, ਪਤਾ ਤਾਂ ਫੇਰ ਲੱਗੇ ਵੀ ਪੂਰਾ ਕਿਹੜਾ ਹੈ। ਇਹ ਆਪਣੇ ਆਪ ਹੀ ਮੇਰੇ ਵਰਗਾ ਕਲੇਮ ਕਰੀ ਜਾਂਦਾ ਵੀ ਮੇਰੇ ਤੋਂ ਤਾਂ ਬਈ ਸਿਰਾ ਹੀ ਆ ਕੋਈ ਗੱਲ, ਤਾਂ ਪਤਾ ਤਾਂ ਉਦੋਂ ਲੱਗੂਗਾ ਜਦ ਮੇਰੇ ਮੁਕਾਬਲੇ ਦਾ ਮੂਹਰੇ ਕੋਈ ਦੂਜਾ ਖੜਾ ਹੋਊਗਾ ਕੰਪੇਅਰ ਕਰਨ ਦੇ ਵਾਸਤੇ।
ਜੀ, ਇਹ ਸਾਰੇ ਸੈਲਫ ਮੇਡ ਡਿਗਰੀ ਹੋਲਡਰ ਆ।
ਹਾਂਜੀ,
ਮੈਂ ਇਹ ਵੀ
ਜੀ ਜੀ ਸੋ ਇਸ ਕਰਕੇ ਇਹ ਕਹਿੰਦੇ ਨੇ ਆਪਣੇ ਆਪ ਨੂੰ ਡਿਕਲੇਅਰ ਕਰੀ ਜਾਂਦੇ ਸਾਰੇ ਵੀ ਅਸੀਂ ਕੰਪਲੀਟ ਆ, ਸਾਡੇ ਧਰਮ ਦੇ ਵਿੱਚ ਵੀ ਇਹ ਗੱਲਾਂ ਆ ਗਈਆਂ ਨੇ ਕਿ ਬਸ ਸਭ ਤੋਂ ਵੱਡਾ ਸਿੱਖ ਕੋਈ ਹੋਰ ਹੈ ਨਹੀਂ, ਅਸੀਂ ਦੂਜਿਆਂ ਨੂੰ ਸਰਟੀਫਿਕੇਟ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਉਹ ਹੈ ਨਹੀਂ, ਅਸੀਂ ਹਾਂ। ਤੇ ਇਸ ਕਰਕੇ ਉਹ ਕਹਿੰਦੇ ਨੇ ਕਿ ਪਤਾ ਤਾਂ ਉਦੋਂ ਲੱਗੇ ਜਦੋਂ ਤੱਕੜੀ ਦੇ ਵਿੱਚ ਇੱਕ ਪਾਸੇ ਤੁਹਾਨੂੰ ਬਿਠਾ ਲਿਆ ਹੋਵੇ ਤੇ ਦੂਸਰੇ ਪਾਸੇ ਪਰਮਾਤਮਾ ਦੀ ਪ੍ਰਵਾਨਗੀ ਦਾ ਬੱਟਾ ਪਿਆ ਹੋਵੇ ਭਾਰ, ਫਿਰ ਪਤਾ ਲੱਗੇ ਨਾ ਵੀ ਕੌਣ ਪੂਰਾ ਕੌਣ ਘੱਟ ਹੈ। ਇਹ ਆਪਣੇ ਆਪ ਨੂੰ ਤਾਂ ਪੂਰਾ ਕਹੀ ਜਾਂਦੇ ਨੇ, ਪਰ ਉਹ ਜਦੋਂ ਪਰਮਾਤਮਾ ਇਹਨਾਂ ਦੇ ਪੂਰੇ ਭਾਰ ਦੇ ਬਰਾਬਰ ਆਪਣੀ ਪ੍ਰਵਾਨਗੀ ਦਾ ਭਾਰ ਤੋਲੇਗਾ, ਫਿਰ ਦੇਖਿਆ ਜਾਵੇਗਾ ਕਿ ਪੂਰੇ ਸੀ ਜਾਂ ਨਹੀਂ ਸੀ। ਕੁੱਲ ਮਿਲਾ ਕੇ ਇਸ ਤਰ੍ਹਾਂ ਆਪਣੇ ਆਪ ਨੂੰ ਪੂਰਾ ਕਹੀ ਜਾਣਾ ਥੋੜੀ ਮਤ ਦੀਆਂ ਨਿਸ਼ਾਨੀਆਂ, ਤੇ ਥੋੜੀ ਮਤ ਦੇ ਵਿੱਚ ਕੀਤੇ ਇਹ ਕਰਮ ਕਾਂਡ ਇੱਕ ਤਰ੍ਹਾਂ ਨਾਲ ਕੀਤੀ ਹੋਈ ਸੇਵਾ ਨੂੰ ਗਵਾਉਣ ਦੀ ਹੀ ਗੱਲ ਹੈ। ਜਿੰਨੀ ਵੀ ਸੇਵਾ ਕੀਤੀ ਹੈ, ਜਿੰਨਾ ਵੀ ਧਰਮ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਗਵਾਈ ਹੋ ਜਾਂਦਾ। ਅਗਰ ਇਹ ਮਾਨਸਿਕਤਾ ਵੀ ਆਪਣੇ ਆਪ ਨੂੰ ਪੂਰਾ ਹੀ ਕਹੀ ਜਾਣਾ ਵੀ ਮੈਂ ਹੀ ਪੂਰਾ ਹਾਂ, ਹੋਰ ਕੋਈ ਹੈ ਨਹੀਂ, ਇਹ ਸੇਵਾ ਨੂੰ ਗਵਾਉਣ ਵਾਲੀਆਂ ਗੱਲਾਂ ਨੇ ਜੀ।
ਜੀ ਜੀ ਅਮਨਦੀਪ, ਬੜਾ ਹੀ ਆਨੰਦ ਆ ਰਿਹਾ। ਤੇ ਇੱਕ ਵਾਰ ਜੇ ਚੰਗਾ ਸਮਝੋ ਤਾਂ ਆਪਾਂ ਇਸ ਪੌੜੀ ਨੂੰ ਤੇ ਇਹਨਾਂ ਸਲੋਕਾਂ ਨੂੰ ਫਿਰ ਕੀਰਤਨ ਰੂਪ ਵਿੱਚ ਸਰਵਣ ਕਰ ਲਈਏ।
ਜੀ
ਸਲੋਕ ਮਹਲਾ ਪਹਿਲਾ। ਸੱਚ ਕਾਲ ਪੂਰ ਵਰਤਿਆ ਕਲ ਕਾਲਕ ਬੇਤਾਲ, ਬਿਓ ਬੀਜ ਪਤ ਲੈ ਗਏ ਅੰਕੂ ਗਵੈ ਦਾਲ, ਜੇ ਕਹੋਏ ਤਾਂ ਗਵੈ ਰੁਤੀ ਉਰਤ ਹੋਏ, ਨਾਨਕ ਪਾਵੇ ਬਾਰਾ ਕੋਰਾ ਰੰਗ ਨ ਸੋਏ, ਭੈ ਵਿੱਚ ਖੁੰਮ ਚੜਾਈ ਹੈ ਸਰਮ ਪਾਹ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਈ ਮਹੱਲਾ ਪਹਿਲਾ। ਲਾਪਾ ਦੋਏ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ, ਕਾਮ ਨੇ ਸਤ ਪੁੱਛੀਐ ਬਹਿ ਵੈ ਕਰੇ ਵਿਚਾਰ, ਅੰਧੀ ਰਹੀਤ ਗਿਆਨ ਮੋਹਣੀ ਭਾਏ ਪ੍ਰੈਮ ਅਰਦਾਰ, ਗਿਆਨੀ ਮੱਚੇ ਬਾਦੇ ਬਾਵੇ ਰੂਪ ਕਰੇ ਸਿਗਾਰ, ਉੱਚੇ ਕੁਕੇ ਵਾਦਾ ਗਾਵੇ ਜੋਧਾ ਕਾ ਵਿਚਾਰ, ਮੂਰਖ ਪੰਡਿਤ ਹਿਕਮਤ ਹੁਜਤ ਸੰਜਾ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੇ ਮੰਗੇ ਮੋਖ ਦਵਾਰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਪਏ ਕਰ ਬਾਰ, ਸਭ ਤੋਂ ਪੂਰਾ ਪਿਓਵੇ ਘੱਟ ਨ ਕੋਈ ਆਖੇ, ਪਤਰਵਾਣਾ ਪਿੱਛੇ ਪਾਈਏ ਤੋ ਨਾਨਕ ਤੋਲਿਆ ਜਾਪੇ, ਵਧੀ ਸਵਜਿਗ ਨਾਨਕਾ ਸੱਚਾ ਵੇਖੇ ਸੋਏ, ਸਭਨੀ ਛਾਲਾਂ ਮਾਰੀਆਂ ਕਰਦਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋ ਰਹੇ ਅੱਗੇ ਜੀਓ ਨਵੇ, ਜਿਨਕੀ ਲੇਖੇ ਪਪਵੇ ਚੰਗੇ ਸਹੀ ਕੇ, ਤੁਰ ਕਰਮ ਜਨਾ ਕੋ ਤੁਰ ਪਾਇਆ ਤਾਂ ਤਿੰਨੀ ਖਸਮ ਤੇ ਆਇਆ, ਇਨ ਜਨਤਾ ਕੇ ਵਸ ਕੁਛ ਨਹੀਂ ਤੁਰ ਵੇਖੀ ਜਗਦੂ ਪਾਇਆ, ਇਕਨਾਂ ਨੂੰ ਤੂੰ ਮਿਲ ਲਏ ਇੱਕ ਆਪੋ ਤੂੰ ਦੁਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਸੀਂ ਆਪ ਪੁਜਾਇਆ,
ਸਹਿਜੇ ਹੀ ਸੱਚ ਸਮਾਇਆ। ਆਪਾਂ ਇਸ ਤੋਂ ਪਹਿਲਾਂ ਗਿਆਰਵੀਂ ਪੌੜੀ ਆਸਾ ਦੀ ਵਾਰ ਦੇ ਦੋ ਸਲੋਕ ਵਿਚਾਰਨਾ ਕੀਤੇ ਨੇ, ਤੀਸਰਾ ਸਲੋਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਅਮਨਦੀਪ, ਬੜਾ ਹੀ ਵਧੀਆ ਉਹਨਾਂ ਨੇ ਇਹਦੇ ਵਿੱਚ ਬੋਲੀ ਸ਼ੈਲੀ ਭਾਸ਼ਾ ਉਹਨਾਂ ਦਿੱਤੀ ਹੈ, ਸਮਝਾਉਣ ਦਾ ਢੰਗ ਹੀ ਗੁਰੂ ਸਾਹਿਬ ਦਾ ਨਿਰਾਲਾ ਹੈ। ਵਧੀ ਸਵਜ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਹੇ। ਇਹ ਮੈਨੂੰ ਐਵੇਂ ਜਾਪਦਾ ਹੈ ਕਿ ਮਾਲਕ ਦੇ ਹੱਥ ਹੀ ਸਾਰੀ ਖੇਡ ਆ, ਜੋ ਕੁਛ ਕਰਨਾ ਸੋ ਕਰ ਰਿਹਾ। ਤੁਸੀਂ ਇਸ ਬਾਰੇ ਕਿਵੇਂ ਰਾਏ ਰੱਖਦੇ ਹੋ?
ਬਿਲਕੁਲ, ਇਹ ਤੀਸਰਾ ਸਲੋਕ ਜਿਹੜਾ ਹੈ ਪਹਿਲੇ ਦੋ ਸਲੋਕਾਂ ਨੂੰ ਅੱਗੇ ਹੋਰ ਵਿਸਥਾਰ ਦੇ ਰਿਹਾ, ਉਸ ਤੇ ਚਾਨਣਾ ਪਾ ਰਿਹਾ ਕਿ ਵਧੀ ਸੁਵਜਗ ਜਿਹੜਾ ਉੱਪਰ ਪਹਿਲੇ ਸ਼ਲੋਕਾਂ ਦੇ ਵਿੱਚ ਦੱਸਿਆ ਹੈ ਕਿ ਜੋ ਵੀ ਜਿਹੜਾ ਵੀ ਬੰਦਾ ਕੰਮ ਕਰ ਰਿਹਾ, ਧਰਮ ਦਾ ਕਰ ਰਿਹਾ, ਰਾਜਕਾਜ ਦਾ ਕਰ ਰਿਹਾ ਆ, ਉਸ ਦੇ ਵਿੱਚੋਂ ਜਿਹੜੀ ਵਧੀ ਸੁਵਜਗ ਨਾਨਕਾ, ਮਤਲਬ ਜੋ ਵਧੀਆਂ ਨੇ ਜਾਂ ਉਸ ਦੇ ਵਿੱਚ ਚੰਗੀਆਂ ਚੀਜ਼ਾਂ ਨੇ, ਉਹ ਪ੍ਰਗਟ ਹੋ ਜਾਣਗੀਆਂ, ਉਹ ਪਤਾ ਲੱਗ ਜਾਏਗਾ। ਸੱਚਾ ਵੇਖੇ ਸੋਏ, ਕਿਉਂਕਿ ਉਹ ਜਿਹੜਾ ਸੱਚਾ ਅਕਾਲ ਪੁਰਖ ਹੈ ਉਹ ਦੇਖ ਰਿਹਾ, ਸਾਰਾ ਕੁਛ ਦੇਖ ਰਿਹਾ ਆ, ਸਭ ਨੇ ਛਾਲਾਂ ਮਾਰੀਆਂ। ਹੁਣ ਉਹਨਾਂ ਨੂੰ ਕਹਿ ਰਹੇ ਕਿ ਇਹ ਸਾਰੇ ਛਾਲਾਂ ਮਾਰ ਰਹੇ ਨੇ ਦੁਨੀਆਂ ਦੇ ਉੱਤੇ, ਅਸੀਂ ਵੀ ਛਾਲਾਂ ਮਾਰ ਰਹੇ ਨੇ, ਇੱਧਰੋਂ ਜਾ ਰਹੇ ਨੇ, ਆਹ ਕੰਮ ਕਰ ਰਹੇ, ਆਹ ਕੰਮ, ਉਹਦੇ ਭਾਂਦੇ ਅਸੀਂ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਬਾਂਦਰ ਨੱਚਦਾ ਆ, ਅਸੀਂ ਉਸ ਤਰ੍ਹਾਂ ਨੱਚ ਕੇ ਕਲਾ ਕਰ ਰਹੇ ਹਾਂ ਤੇ ਉਹ ਦੇਖ ਰਿਹਾ ਆ, ਤੇ ਅਸੀਂ ਛਾਲਾਂ ਮਾਰ ਰਹੇ ਨੇ ਪਰ ਉਹ ਉੱਤੇ ਬੈਠਾ ਦੇਖ ਰਿਹਾ ਆ। ਕਰਤਾ ਕਰੇ ਸੋ ਹੋਏ, ਉਹ ਕਰਤਾ ਜਿਹੜਾ ਆ ਉਹ ਜੋ ਕਰਦਾ ਉਹੀ ਹੋ ਰਿਹਾ, ਅਸੀਂ ਤਾਂ ਛਾਲਾਂ ਮਾਰ ਰਹੇ ਹਾਂ, ਉਹਨੂੰ ਪਤਾ ਲੱਗਦਾ ਆ ਕਿ ਚੰਗਾ ਕੌਣ ਕਰ ਰਿਹਾ ਤੇ ਮਾੜਾ ਕੌਣ ਕਰ ਰਿਹਾ, ਕਿਉਂਕਿ ਸੱਚਾ ਬੈਠਾ ਦੇਖ ਰਿਹਾ ਹੈ। ਸੋ ਇਹਨਾਂ ਲਾਈਨਾਂ ਦਾ
ਜਿਵੇਂ ਅਮਨ ਦੀ ਪਹਿਲੇ ਸਲੋਕ ਚ ਵੀ ਜਿਹੜਾ ਆਪਾਂ ਹੁਣੇ ਵਿਚਾਰ ਘਟੇ ਆ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਕੇ, ਉਹਨਾਂ ਗੱਲਾਂ ਨੂੰ ਹੀ ਗੁਰੂ ਸਾਹਿਬ ਨੇ ਫਿਰ
ਅੱਗੇ ਤੋਰਿਆ
ਤਰੀਕੇ ਨਾਲ ਤੋਰਿਆ,
ਉਹਨਾਂ ਨੂੰ ਅੱਗੇ ਤੋਰਿਆ ਪੇ ਵਧੀ ਸੁਵਜਗ ਨਾਨਕਾ ਸੱਚਿਆ ਵੇਖੇ ਸੋਏ। ਇਹ ਜਿਹੜੇ ਸਾਰੇ ਕਰ ਰਹੇ ਨੇ ਇਹ ਇਹਨਾਂ ਨੂੰ ਇਹਨਾਂ ਦੀ ਜਿਹੜੀ ਚੰਗਾ ਤੇ ਮੰਦਾ ਆ ਉਹ ਪਰਮਾਤਮਾ ਨੇ ਆਪ ਹੀ ਦੇਖ ਲੈਣਾ ਆ। ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨ ਜੋਰ ਹੈ ਅੱਗੇ ਜੀਓ ਨਵੇਂ, ਜਿਨਕੀ ਲੇਖੇ ਪੱਤ ਪਵੇ ਚੰਗੇ ਸਹੀ ਕੇ। ਇਹ ਬੜੀ ਸਿਧਾਂਤਕ ਲਾਈਨ ਹੈ ਜਿਹੜੀ ਤੀਸਰੀ ਲਾਈਨ ਹੈ, ਅੱਗੇ ਜਾਤ ਨ ਜੋਰ ਹੈ ਅੱਗੇ ਜੀਓ ਨਵੇਂ। ਹੁਣ ਕਹਿੰਦੇ ਨੇ ਕਿ ਅੱਗੇ ਨਾ ਤਾਂ ਕਿਸੇ ਬੰਦੇ ਦੀ ਜਾਤ ਜਾਣੀ ਆ, ਜਿਹੜਾ ਉੱਚ ਜਾਤ ਦਾ ਧਾਰਨੀ ਕਹਿੰਦਾ ਆ, ਨਾ ਉੱਥੇ ਕਿਸੇ ਦਾ ਜ਼ੋਰ ਚੱਲਣਾ, ਜਿਹੜੇ ਲੱਭ ਪਾਪ ਦੋਏ ਰਾਜਾ ਮਹਿਤਾ, ਜਿਹੜੇ ਰਾਜੇ ਮਹਿਤਾ ਉਹਨਾਂ ਦੇ ਜ਼ੋਰ, ਨਾ ਉੱਥੇ ਕਿਸੇ ਦੀ ਜਾਤ ਚੱਲਣੀ ਹੈ ਧਰਮ ਦੀ, ਤੇ ਨਾ ਕਿਸੇ ਦਾ ਉੱਥੇ ਜ਼ੋਰ ਚੱਲਣਾ। ਅੱਗੇ ਜੀਓ ਨਵੇਂ, ਅੱਗੇ ਤਾਂ ਜਿਹੜਾ ਜੀਵ ਦੇ ਨਾਲ ਜਿਹੜਾ ਨਾਮ ਹੋਣਾ ਆ ਉਹ ਚੱਲਣਾ ਆ, ਰੱਬ ਦਾ ਨਾਮ, ਅਕਾਲ ਪੁਰਖ ਦਾ ਇੱਕ ਸੱਚਾ ਨਾਮ। ਹੁਣ ਇਉਂ ਸੋਚੋ ਕਿ ਉਹ ਇੱਕ ਪਾਸਵਰਡ ਹੈ, ਜਦੋਂ ਧਰਮਰਾਜ ਦੇ ਦੁਆਰੇ ਜਾਂਦਾ ਉੱਥੇ ਸਿਰਫ ਨਾਮ ਦੇਖਿਆ ਜਾਂਦਾ ਵੀ ਇਸ ਰੂਹ ਦੇ ਕੋਲ, ਆਤਮਾ ਦੇ ਕੋਲ ਨਾਮ ਹੈ, ਨਾਮ ਦੀ ਕਮਾਈ ਹੈ, ਜੇ ਤਾਂ ਹੈ ਤਾਂ ਉਸ ਨੂੰ ਸਤਿਕਾਰ ਸਹਿਤ ਅੱਗੇ ਬੈਕੁੰਠ ਦੇ ਵਿੱਚ ਜਾਂ ਰੱਬ ਦੇ ਨਾਲ ਮਿਲਾ
ਦਿੱਤਾ।
ਹਾਂਜੀ, ਜੇ ਉਹਦੇ ਕੋਲ ਨਾਮ ਨਹੀਂ ਹੈ, ਇੱਕੋ ਹੀ ਮੀਟਰ ਦੇਖਿਆ ਜਾਂਦਾ ਹੈ ਉੱਥੇ, ਤੇ ਜੇ ਉਹਦੇ ਕੋਲ ਨਾਮ ਨਹੀਂ ਹੈ ਇਹਦਾ ਮਤਲਬ ਇਹ ਹਜੇ ਕੱਚ ਸਕੱਚ ਹੈ, ਇਹਨੂੰ ਦੁਆਰਾ ਜੰਮਣਾ ਪੈਣਾ, ਇਹ ਹਜੇ ਕੱਚਾ ਆ। ਸੋ ਇਸ ਕਰਕੇ ਅੱਗੇ ਤਾਂ ਸਿਰਫ ਨਾ ਜੋਤ ਚੱਲਣੀ, ਨਾ ਜਾਤ ਚੱਲਣਾ, ਨਾ ਜ਼ੋਰ ਚੱਲਣਾ, ਅੱਗੇ ਸਿਰਫ ਨਾਮ ਚੱਲਣਾ ਜੀਵ ਦੇ ਨਾਲ। ਇਹ ਇਸ ਪੰਕਤੀਆਂ ਦਾ ਸਿੱਧਾ ਸਿੱਧਾ ਅਰਥ ਨਿਕਲਦਾ ਹੈ। ਜਿਨਕੀ ਲੇਖੇ ਪੱਤ ਪਵੇ ਚੰਗੀ ਸਹੀ ਕੇ, ਜਿਨ੍ਹਾਂ ਦੇ ਲੇਖੇ ਦੇ ਵਿੱਚ ਇਹ ਨਾਮ ਉਹਨਾਂ ਦੇ ਨਾਲ ਗਿਆ ਹੋਇਆ, ਉਹਨੀ ਦੁਨੀਆਂ ਦੇ ਵਿੱਚ ਰਹਿ ਕੇ ਨਾਮ ਦੀ ਕਮਾਈ ਕੀਤੀ ਆ, ਉਹ ਚੰਗੇ ਆ, ਉਹੀ ਚੰਗੇ ਆ, ਉਹੀ ਚੱਲਣਾ ਉਹਨਾਂ ਦੇ ਨਾਲ। ਸੋ ਬੜੇ ਸਰਲ ਅਰਥ ਮਹਾਰਾਜ ਦੇ ਰਹੇ ਨੇ ਤੇ ਸਾਨੂੰ
ਲੋਕ ਉਹਦੀ ਦਰਗਾਹ ਵਿੱਚ ਜਿਹੜੇ ਨਾਮ ਜਪਣ ਵਾਲੇ ਆ ਉਹਨਾਂ ਦੀ ਇੱਜ਼ਤ ਪੈਣੀ ਆ, ਕਿਸੇ ਰਾਜੇ ਦੀ ਨੀ ਪੈਣੀ, ਕਿਸੇ ਸਿਕਦਾਰ ਦੀ ਨੀ ਪੈਣੀ, ਕਿਸੇ ਵਜ਼ੀਰ ਦੀ ਨੀ ਪੈਣੀ, ਜਾਂ ਇਹ ਕਹਿ ਲੋ ਪਰਜਾ ਦੇ ਵਿੱਚ ਜਿਹੜੇ ਭਾਵੇਂ ਉਹ ਗਿਆਨ ਬੜਾ ਰੱਖਦੇ ਨੇ, ਉੱਚੀ ਉੱਚੀ ਕੂਕਦੇ ਨੇ, ਯੋਧਿਆਂ ਦੀਆਂ ਵਾਰਾਂ ਗਾਉਂਦੇ ਨੇ, ਜਾਂ ਗੁਰੂ ਸਾਹਿਬ ਨੇ ਮਤਲਬ ਸਾਰਿਆਂ ਦੀ ਗੱਲ ਕਰ ਦਿੱਤੀ ਹੈ ਇਹਦੇ ਵਿੱਚ, ਵੀ ਗੱਲ ਹੀ ਨਿਬੜ ਗਈ ਇੱਕ ਉਹਦੇ ਦਰ ਤੇ, ਸਿਰਫ ਪਰਮਾਤਮਾ ਦੇ ਸੇਵਕਾਂ ਦੀ, ਨਾਮ ਜਪਣ ਵਾਲਿਆਂ ਦੀ ਲੋੜ ਜ਼ਰੂਰਤ ਹੈ,
ਉਹੀ ਅੱਗੇ ਜਾ ਸਕਦਾ, ਹੋਰ ਕੋਈ ਨੀ। ਬੜਾ ਸਿੱਧਾ ਤੇ ਸਪਸ਼ਟ ਸਿਧਾਂਤ ਗੁਰਬਾਣੀ ਦੇ ਵਿੱਚ ਆ ਕਿ ਨਾਮ ਦੀ ਹੀ ਮਹਿਮਾ ਆ, ਨਾਮ ਨੇ ਹੀ ਅੱਗੇ ਜਾਣਾ, ਨਾਮ ਤੋਂ ਹੀ ਪ੍ਰਗਟ ਹੋਇਆ, ਨਾਮ ਤੋਂ ਹੀ ਖਤਮ ਹੋਣਾ ਆ, ਜਿਹਦੇ ਕੋਲ ਨਾਮ ਹੈ ਉਹਦੀ ਹੀ ਮੁਕਤੀ ਹੋਣੀ ਆ। ਬਾਕੀ ਸਭ ਕਹਿੰਦੇ ਨੇ ਕਿ ਸਭ ਨੇ ਛਾਲਾਂ ਮਾਰੀਆਂ, ਬਾਕੀ ਤੇ ਛਾਲਾਂ ਮਾਰਨ ਵਾਲੇ ਹੀ ਆ ਸਾਰੇ
ਹੁਣ ਵਾਲੇ ਰਹਿ ਗਏ
ਜੀ। ਤੇ ਹੁਣ ਆਉਂਦੇ ਆ ਪੌੜੀ ਜੀ, ਪੌੜੀ ਦੇ ਵਿੱਚ ਹੈ ਕਿ ਤੁਰ ਕਰਮ ਜਿਨ੍ਹਾਂ ਤੁਦ ਪਾਇਆ, ਤੁਦ ਕਰਮ ਜਿਨ੍ਹਾਂ ਕੋ ਤੁਦ ਪਾਇਆ ਤਾਂ ਤਿੰਨੀ ਖਸਮ ਤੇ ਆਇਆ, ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਦ ਵੇਖੀ ਜਗਤ ਪਾਇਆ। ਸੋ ਜਿਨ੍ਹਾਂ ਨੇ ਤੈਨੂੰ ਕਹਿੰਦੇ ਪਾਇਆ ਹੈ, ਉਹਨਾਂ ਦੇ ਜਿਹੜੇ ਕਰਮ ਹੈ ਧੁਰੋਂ ਹੀ ਲਿਖੇ ਹੋਏ ਸਨ, ਤਾਂ ਹੀ ਤਾਂ ਉਹਨਾਂ ਨੇ ਆਪਣੇ ਮਾਲਕ ਨੂੰ ਧਿਆਇਆ ਹੈ। ਸੋ ਉਹ ਵੀ ਕਹਿੰਦੇ ਚੰਗੇ ਨੇ। ਹੁਣ ਇਹ ਜਿਹੜਾ ਆ ਇੱਕ ਸਿੱਖ ਜਾਂ ਇੱਕ ਗੁਰਮੁਖ ਦੂਸਰੇ ਗੁਰਮੁਖ ਨੂੰ ਕਹਿ ਰਿਹਾ ਜਿਹੜਾ ਕਿ ਪਾਰ ਲੰਘ ਗਿਆ, ਜਿਹਦੇ ਕੋਲ ਨਾਮ ਸੀ ਤੇ ਉਹ ਪਾਰ ਲੰਘ ਗਿਆ, ਉਸ ਸਥਿਤੀ ਦਾ ਵਰਣਨ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵੰਦਨਾ ਕਰ ਰਹੇ ਨੇ ਜਿਹੜੇ ਗੁਰਮੁਖ ਲੰਘ ਗਏ ਨੇ ਨਾਮ ਦੇ ਜ਼ਰੀਏ, ਭਈ ਇਹਨਾਂ ਦੇ ਧੁਰੋਂ ਹੀ ਨਾਮ ਲਿਖਿਆ ਹੋਊਗਾ ਤਾਂ ਇਹਨਾਂ ਨੇ ਪਾਇਆ ਤੇ ਇਹਨਾਂ ਨੇ ਖਸਮ ਤੇ ਆਇਆ ਸੀ। ਉਹਨਾਂ ਦੇ ਸ਼ੁਕਰਾਨਾ ਕਰ ਰਹੇ, ਉਹਨਾਂ ਦੇ ਬਲਿਹਾਰੀ ਜਾ ਰਹੇ ਨੇ ਗੁਰਮੁਖ, ਜਿਹੜੇ ਗੁਰਮੁਖ ਲੰਘ ਚੁੱਕੇ ਨੇ। ਫਿਰ ਉਹ ਕਹਿ ਰਹੇ ਨੇ ਕਿ ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਤੁਦ ਵੇਖ ਕੇ ਜਗਤ ਪਾਇਆ। ਇਹ ਜਿਹੜੀ ਜਨਤਾ ਅਸੀਂ ਹੈਗੇ ਹਾਂ, ਉਹਨਾਂ 'ਚ ਅਸੀਂ ਵੀ ਆ ਜਾਂਦੇ ਹਾਂ, ਦੁਨੀਆਂ ਦੇ ਵਿੱਚ ਰਾਜਿਆਂ ਨੂੰ ਵੀ ਜਨਤਾ ਹੀ ਕਿਹਾ ਗਿਆ, ਪਰ ਜਿਹੜੇ ਉਹ ਤੈਂ ਜਨਤ ਪਾਏ ਹੋਏ ਨੇ ਸਾਰੇ, ਚਾਹੇ ਉਹ ਰਾਜੇ ਨੇ, ਧਰਮੀ ਨੇ, ਕਰਮੀ ਨੇ, ਕੁਛ ਵੀ ਨੇ, ਇਹਨਾਂ ਦੇ ਹੱਥ ਵਸ ਕੁਛ ਨਹੀਂ ਹੈਗਾ। ਇਹ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਧਰਮੀ ਹਾਂ, ਅਸੀਂ ਜੀ 10,000 ਬੰਦੇ ਨੂੰ ਸੰਬੋਧਨ ਕਰਦੇ ਹਾਂ, ਉਹ ਸਾਡੀ ਗੱਲ ਸੁਣਦੇ ਹਾਂ, ਉਹ ਕਹਿੰਦੇ ਇਹਨਾਂ ਦੇ ਹੱਥ ਕੁਛ ਨਹੀਂ ਹੈਗਾ, ਤੁਦ ਵੇਖੀ ਜਗਤ ਪਾਇਆ, ਉਹ ਸਾਰੇ ਜਿਹੜੇ ਨੇ ਉਹ ਪਰਮਾਤਮਾ ਨੇ ਜਗਤ ਪਾਇਆ ਹੋਇਆ ਤੇ ਉਹੀ ਸਾਰਿਆਂ ਦੀ ਦੇਖ ਰੇਖ ਕਰ ਰਿਹਾ, ਉਹੀ ਸਾਰਿਆਂ ਨੂੰ ਵਰਤਾ ਰਿਹਾ ਸਾਰੀ ਚੀਜ਼। ਕਹਿੰਦੇ ਇੱਕਨਾਂ ਨੂੰ ਤੂੰ ਮੇਲ ਲੈ, ਇੱਕ ਆਪੋ ਤੁਦ ਖਵਾਇਆ। ਹੁਣ ਇਸ ਸਾਰੇ ਜਨਤਾ ਦੇ ਵਿੱਚੋਂ ਕੁਝ ਨਾ ਨੂੰ ਤੂੰ ਆਪਣੇ ਨਾਲ ਮੇਲ ਲੈਣਾ ਆ, ਕੁਝ ਨਾ ਨੂੰ ਤੂੰ ਨਾਮ ਦਾ ਦਾਤ ਬਖਸ਼ਦਾ ਆ, ਉਹਨਾਂ ਨੂੰ ਆਪਣੇ ਵਿੱਚ ਸਮੋ ਲੈਣਾ।
ਕੋ ਨਦਰ ਕਰਮ ਤਿਨਕਾਰ
ਜੀ,
ਗੁਰੂ ਸਾਹਿਬ ਬਾਣੀ ਵਿਚ ਹੀ ਕਹਿੰਦੇ ਆ ਵੀ ਜਿਹਨਾਂ ਉੱਤੇ ਮਿਹਰ ਹੋ ਜਾਏ ਨਾ,
ਹਾਂਜੀ,
ਉਹਨਾਂ ਦਾ ਇਹ ਉਹਨਾਂ ਨੂੰ ਇਸ ਕਾਰੇ ਲਾ ਲੈਣਾ, ਉਹਨਾਂ ਨੂੰ ਇਸ ਕੰਮੇ ਲਾ ਲੈਣਾ।
ਹਾਂਜੀ, ਇੱਕ ਆਪੋ ਤੋਂ ਦਿਖਵਾਇਆ ਔਰ ਕਈਆਂ ਨੂੰ ਤੂੰ ਆਪਣੇ ਆਪ ਹੀ ਪਾਸੇ ਛੱਡ ਲੈਣਾ ਆ। ਹੁਣ ਇੱਥੇ ਕਈ ਵਾਰੀ ਸਵਾਲ ਇਹ ਬਣਦਾ ਆ, ਪੁੱਛਦੇ ਵੀ ਨੇ ਕਿ ਜਦੋਂ ਉਹੀ ਸਾਰਾ ਕੁਛ ਕਰ ਰਿਹਾ ਤੇ ਅਸੀਂ ਫਿਰ ਕੀ ਕਰਨ ਹਾਰ ਰਹੇ, ਤੇ ਉੱਥੇ ਇਹ ਕਹਿੰਦੇ ਨੇ ਕਿ ਜਿਹੜੇ ਵੀ ਹੁਣ ਆਹ ਗੱਲ ਨੂੰ ਸੁਣਦੇ ਨੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗਿਆਨ ਹੈ ਕਿ ਸਾਹਿਬ ਦੇ ਨਾਲ ਹੁਕਮ ਨਹੀਂ ਚੱਲਦਾ, ਸਾਹਿਬ ਦੇ ਨਾਲ ਅਰਦਾਸ ਕਰੋ। ਅਸੀਂ ਸਾਰੇ ਅਰਦਾਸ ਕਰੀਏ, ਅਸੀਂ ਪਦਾਰਥਾਂ ਦੀ ਅਰਦਾਸ ਨਾ ਕਰੀਏ ਵੀ ਸਾਨੂੰ ਆਹ ਪਦਾਰਥ ਦੇ ਦਿਓ, ਆਹ ਪਦਾਰਥ ਦੇ ਦਿਓ ਸਾਨੂੰ। ਅਸੀਂ ਇਹ ਅਰਦਾਸ ਕਰੀਏ ਕਿ ਆਪਣੀ ਮਿਹਰ ਕਰ ਤੇ ਸਾਨੂੰ ਨਾਮ ਦਾਨ ਬਖਸ਼, ਨਾਮ ਬਖਸ਼ ਕੇ ਤਾਂ ਕਿ ਸਾਡੇ ਤੇ ਵੀ ਮਿਹਰ ਹੋਵੇ ਤੇ ਇਕਨਾਂ ਨੂੰ ਤੂੰ ਮਿਲ ਲੈ, ਅਸੀਂ ਵੀ ਉਹਨਾਂ ਦੇ ਵਿੱਚ ਆ ਜਾਈਏ ਜਿਹਨਾਂ ਨੂੰ ਤੂੰ ਮਿਲ ਲੈਣਾ। ਸੋ ਇਹ ਅਰਦਾਸ ਹੋਣੀ ਚਾਹੀਦੀ ਆ। ਕਹਿੰਦੇ ਗੁਰ ਕਿਰਪਾ ਤੇ
ਗੁਰਮੁਖ ਪਿਆਰੇ ਮੇਲ, ਦੇਖੋ ਆਪਾਂ ਅਰਦਾਸ ਵਿੱਚ ਵੀ ਇਹ ਬੇਨਤੀ ਕਰਦੇ ਹਾਂ, ਇਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ।
ਹਾਂਜੀ, ਸੋ ਇਹੀ ਅਰਦਾਸ ਹੋਣੀ ਚਾਹੀਦੀ ਆ। ਕੋਈ ਸਾਨੂੰ ਪਦਾਰਥਾਂ ਦੀ ਅਰਦਾਸ ਨਹੀਂ ਹੋਣੀ ਚਾਹੀਦੀ, ਇਹੀ ਅਰਦਾਸ ਸਾਨੂੰ ਸੋਝੀ ਹੋ ਜਾਵੇ ਇਸ ਗੱਲ ਦੀ, ਇੰਨਾ ਹੀ ਬਹੁਤ ਹੈ। ਕਹਿੰਦੇ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਹੁਣ ਇਹ ਜੋ ਜਾਣਦੇ ਨੇ ਅਕਾਲ ਪੁਰਖ ਨੂੰ ਜਦੋਂ ਜਾਣਿਆ ਜਾਂਦਾ ਨਾ, ਨਾਮ ਪ੍ਰਗਟ ਹੁੰਦਾ ਆ, ਉਹ ਜਿਹੜੀ ਸਥਿਤੀ ਹੁੰਦੀ ਆ, ਉਹ ਸਿਚੁਏਸ਼ਨ ਹੁੰਦੀ ਆ, ਉਹਨੂੰ ਕਹਿੰਦੇ ਆ ਗੁਰ ਕਿਰਪਾ, ਗੁਰ ਪ੍ਰਸ਼ਾਦ, ਜਿਹੜਾ ਮੂਲ ਮੰਤਰ ਦਾ ਉਹ ਜਦੋਂ ਗੁਰਪ੍ਰਸਾਦ ਹੁੰਦਾ ਨਾ, ਸ਼ਬਦ ਗੁਰੂ ਪ੍ਰਗਟ ਹੁੰਦਾ, ਉਦੋਂ ਜਾਣਿਆ ਉੱਥੇ ਫਿਰ ਉਹ ਬੁੱਝਦਾ ਆ, ਸਾਰਾ ਕੁਛ ਪਤਾ ਲੱਗ ਜਾਂਦਾ ਸਾਹਮਣੇ ਕਿ ਨਾਮ ਕੀ ਆ, ਸ਼ਬਦ ਕੀ ਆ। ਹੁਣ ਇਹ ਉਹ ਸਥਿਤੀ ਨੂੰ ਹੈ ਵੀ ਉਹ ਸਥਿਤੀ ਉਦੋਂ ਆਉਂਦੀ ਆ ਜਦੋਂ ਸ਼ਬਦ ਪ੍ਰਗਟ ਹੁੰਦਾ ਅੰਦਰ ਸਾਡੇ, ਨਾਮ ਪ੍ਰਗਟ ਹੁੰਦਾ ਆ। ਫਿਰ ਕੀ ਕਹਿੰਦੇ ਨੇ, ਕਹਿੰਦੇ ਨੇ ਕਿ ਜਦੋਂ ਇਹ ਗੁਰੂ ਕਿਰਪਾ ਹੁੰਦੀ ਆ, ਇਹ ਸਿਚੁਏਸ਼ਨ ਆਉਂਦੀ ਆ ਬੰਦੇ ਤੇ, ਜਿੱਥੇ ਮਿਹਰ ਹੁੰਦੀ ਆ, ਜਿਹਨਾਂ ਨੂੰ ਤੂੰ ਮਿਲਣਾ ਹੁੰਦਾ ਨਾ, ਉਹ ਗੁਰ ਕਿਰਪਾ ਦੇ ਥਰੂ, ਗੁਰਪ੍ਰਸਾਦ ਦੇ ਰਾਹੀਂ ਮੇਲ ਹੁੰਦਾ ਆ। ਜਦੋਂ ਉਹ ਗੁਰ ਕਿਰਪਾ ਹੋ ਜਾਂਦੀ ਆ ਅੰਦਰ, ਤੁਹਾਡੇ ਨਾਮ ਪ੍ਰਗਟ ਹੋ ਜਾਂਦਾ, ਤੁਹਾਨੂੰ ਬੁਝਾ ਹੋ ਜਾਂਦਾ, ਬੁੱਝ ਹੋ ਜਾਂਦਾ, ਫਿਰ ਕਹਿੰਦੇ ਨੇ ਕਿ ਸਹਿਜੇ ਹੀ ਸੱਚ ਸਮਾਇਆ। ਫਿਰ ਉਹ ਜਿਹੜਾ ਸੱਚ ਐਡਾ ਵੱਡਾ ਹੁੰਦਾ ਕਿ ਉਹਦੇ ਵਿੱਚ ਇੱਦਾਂ ਨਹੀਂ ਵੀ ਇੱਕਦਮ ਤੁਸੀਂ ਛਾਲ ਮਾਰ ਲਈ ਖਤਮ, ਉਹਦੇ ਵਿੱਚ ਵੀ ਫਿਰ ਸਹਿਜੇ ਸਹਿਜ ਤੁਸੀਂ ਉਸ ਸੱਚ ਦੇ ਵਿੱਚ ਸਮਾ ਜਾਂਦੇ ਆ, ਉਹਦੇ ਵਿੱਚ ਬੜੇ ਆਨੰਦ ਦੇ ਨਾਲ ਸਮਾ ਜਾਂਦੇ। ਇੱਦਾਂ ਨਹੀਂ ਵੀ ਇੱਕਦਮ ਤੁਹਾਨੂੰ ਸਾਰੀ ਬ੍ਰਹਿਮੰਡ ਦਾ ਗਿਆਨ ਹੋ ਗਿਆ ਚੁਟਕੀ ਦੇ ਨਾਲ, ਇੱਦਾਂ ਨਹੀਂ। ਉਹ ਸਹਿਜ ਆ, ਅਸਲ ਸਹਿਜ ਉਹ ਹੈ। ਹੌਲੀ ਹੌਲੀ ਫਿਰ ਉਸ ਨੂੰ ਉਸ ਕਿਰਪਾ ਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਸਾਰੀ ਕੁਦਰਤ ਸ੍ਰਿਸ਼ਟੀ ਦੇ ਵਿੱਚ ਫਿਰ ਉਹੀ ਦਿਖਾਈ ਦੇਣ ਲੱਗ ਜਾਂਦਾ, ਪ੍ਰਗਟ ਹੋ ਜਾਂਦਾ, ਪ੍ਰਗਟ ਪਹਾਰਾ, ਉਹ ਪ੍ਰਗਟ ਹੋ ਜਾਂਦਾ। ਹੁਣ ਅਗਲੀਆਂ ਪੰਕਤੀਆਂ, ਜਿਹੜੀ ਅਗਲੀ ਪੌੜੀ ਆ, ਉਹਦੇ ਵਿੱਚ ਆਏਗਾ ਕਿ ਗੁਰ ਕਿਰਪਾ ਤੇ ਜਾਣਿਆ ਸਹਿਜੇ ਹੀ ਸੱਚ ਸਮਾਇਆ, ਵੀ ਉਹ ਜਿਹੜਾ ਸੱਚ ਹੈ ਕਿੱਦਾਂ ਦੁਨੀਆਂ ਦੇ ਵਿੱਚੋਂ ਸਹਿਜ ਦੇ ਨਾਲ ਤੁਹਾਨੂੰ ਦਿਖਾਈ ਦੇਣ ਲੱਗ ਪੈਂਦਾ। ਜਿਹੜੀਆਂ ਚੀਜ਼ਾਂ ਤੁਹਾਨੂੰ ਪਹਿਲਾਂ ਸਮਝ ਨਹੀਂ ਸੀ ਆਉਂਦੀਆਂ, ਜਿਹੜੀਆਂ ਕਹਾਣੀਆਂ ਸਾਨੂੰ ਕਾਹਨ ਕ੍ਰਿਸ਼ਨ ਦੀਆਂ ਸਮਝ ਨਹੀਂ ਸੀ ਆਉਂਦੀਆਂ, ਉਹਨਾਂ ਦੇ ਵਿੱਚੋਂ ਹੀ ਫਿਰ ਰੱਬ ਦੀ ਗੱਲ ਸਮਝਣ ਆਉਣ ਲੱਗ ਪੈਂਦੀ। ਉਹਨਾਂ ਦੇ ਵਿੱਚੋਂ ਸਹਿਜ ਦੇ ਨਾਲ ਹੀ ਜਿਹੜੀ ਚੀਜ਼ ਸਮਾਈ ਹੋਈ ਆ ਰੱਬ, ਉਹ ਤੁਹਾਨੂੰ ਦਿਖਾਈ ਦੇਣ ਲੱਗ ਪੈਂਦਾ। ਅੱਛਾ, ਵੀ ਇਹ ਤਾਂ ਪਹਿਲਾਂ ਹੀ ਲਿਖਿਆ ਹੋਇਆ ਸੀ, ਇਹ ਤਾਂ ਪਹਿਲਾਂ ਹੀ ਇਹ ਸੀਗਾ, ਮੈਨੂੰ ਨਹੀਂ ਸੀ ਸਮਝ ਆਉਂਦੀ। ਉਹ ਕਦੋਂ ਇਹ ਜਿਹੀ ਸੋਝੀ ਪ੍ਰਗਟ ਹੁੰਦੀ ਆ? ਜਦੋਂ ਗੁਰ ਕਿਰਪਾ ਹੁੰਦੀ ਆ, ਗੁਰ ਕਿਰਪਾ ਤੇ ਜਾਣਿਆ। ਸੋ ਆਉਣ ਵਾਲੀ ਪੌੜੀ ਜਿਹੜੀ ਆ, ਉਹ ਗੁਰ ਕਿਰਪਾ ਦੀ ਗੱਲ ਹੋਏਗੀ, ਵੀ ਉਸ ਦੀ ਕਿਰਪਾ ਦੇ ਨਾਲ ਮੈਨੂੰ ਸਾਰੀਆਂ ਚੀਜ਼ਾਂ, ਬ੍ਰਹਿਮੰਡ, ਸ੍ਰਿਸ਼ਟੀ, ਕੁਦਰਤ, ਵੇਦ, ਗੀਤਾ ਦੇ ਵਿੱਚੋਂ ਜਿਹੜਾ ਗਿਆਨ ਹੈ, ਉਹ ਹੁਣ ਮੈਨੂੰ ਦਿਖਾਈ ਦੇਣ ਲੱਗ ਗਿਆ, ਵੀ ਇਹ ਤਾਂ ਸੱਚੀ ਗੱਲ ਇਸ ਤਰ੍ਹਾਂ ਹੀ ਲਿਖੀ ਹੋ ਸੀਗੀ, ਮੈਨੂੰ ਹੀ ਨਹੀਂ ਸੀ ਸਮਝ ਆ ਰਹੀ। ਸੋ ਦਲਜੀਤ ਸਿੰਘ ਜੀ, ਇਹ ਸੀ ਇਸ ਪੌੜੀ ਦਾ ਭਾਵ। ਜੀ
ਜੀ, ਭੇਦ ਖਤਮ, ਸਮਝ ਆ ਜਾਂਦੇ ਆ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੁੱਤ ਦਭਾਵ ਹੈ ਸਹੀ ਤਰੀਕਾ, ਸਦਾ ਸਲਾਮ ਨਿਰੰਕਾਰ। ਇਹ ਸਾਰੀ ਅਵਸਥਾ ਤਾਂ ਹੀ ਬਣਦੀ ਆ ਜੇ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਬਚਨਾਂ ਨੂੰ ਸਮਝ ਸਕੀਏ, ਉਹਨਾਂ ਉੱਤੇ ਅਮਲ ਕਰ ਸਕੀਏ। ਸੋ ਅਮਨਦੀਪ, ਬਹੁਤ ਆਨੰਦ ਆਇਆ ਅੱਜ ਦੀ ਵਿਚਾਰਨਾ ਵਿੱਚ, ਤੇ ਸਮਾਂ ਵੀ ਸਾਨੂੰ ਇਸ਼ਾਰਾ ਕਰ ਰਿਹਾ ਸਮਾਪਤੀ ਵੱਲ ਜਾਣ ਦਾ, ਤੇ ਅੱਜ ਦੀ ਕਥਾ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ। ਤੇ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਇਸ ਕਥਾ ਵਿਚਾਰ ਬਾਰੇ ਜਾਂ ਗੁਰਬਾਣੀ ਬਾਰੇ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰਨ। ਮੈਨੂੰ ਆਸ ਵੀ ਤੇ ਵਿਸ਼ਵਾਸ ਵੀ ਹੈ ਕਿ ਸਾਡੇ ਕੋਲ ਜੇ ਕੋਈ ਗਲਤੀ ਹੁੰਦੀ ਹੈ, ਗੁਸਤਾਖੀ ਕਰ ਲੈਂਦੇ ਹਾਂ ਅਸੀਂ ਗੁਰਬਾਣੀ ਉਚਾਰਨ ਕਰਨ ਲੱਗੇ ਹਾਂ, ਜਾਂ ਗੁਰੂ ਦੇ ਆਸ਼ੇ ਦੇ ਉਲਟ ਕੋਈ ਅਲਫਾਜ਼ ਨਿਕਲ ਜਾਂਦੇ ਨੇ, ਉਹਦੀ ਮਾਫ਼ੀ ਵੀ ਮੰਗਦੇ ਹਾਂ। ਤੇ ਸਰੋਤਿਆਂ ਦੇ ਸੁਝਾਅ ਸਾਨੂੰ ਜ਼ਰੂਰ ਚਾਹੀਦੇ ਹੁੰਦੇ ਨੇ ਤਾਂ ਕਿ ਅਸੀਂ ਆਪਣੀ ਅਸੀਂ ਘਾਟ ਘੱਟ ਸਕੀਏ ਉਸ ਪਰਮਾਤਮਾ ਮਿਲਣ ਦੀ। ਅਮਨਦੀਪ, ਇੱਥੇ ਸਮਾਪਤੀ ਕਰਦੇ ਹਾਂ, ਆਓ ਫਿਰ ਫਤਿਹ ਗਜਾ ਲਈਏ, ਸੰਗਤ ਕੋਲੋਂ ਇਜਾਜ਼ਤ ਲੈ ਲਈਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ
ਫਤਿਹ। ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ।
ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ,
ਹਾਰੀ ਜੀ
ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ਼ਿਵਾ ਹੈ ਗੁਰੂ।